ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾਂ ਗੁਣ ਗੋਬਿੰਦ ਗਾਇਓ ਨਹੀਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਗੁਰੂ ਕਾ ਲਾਹੌਰ ਰੱਜ ਕੇ ਸੁਭਿੱਖੀ ਖੱਤਰੀ ਨੇ ਆਪਣੀ ਪੁੱਤਰੀ ਮਾਤਾ ਅਜੀਤ ਕੌਰ ਨੂੰ ਸਤਿਗੁਰੂ ਤੇਗ ਬਹਾਦਰ ਸਾਹਿਬ ਦੀ ਆਗਿਆ ਨਾਲ ਗੁਰੂ ਕਾ ਲਾਹੌਰ ਅਨੰਦਪੁਰ ਸਾਹਿਬ ਤੋਂ ਪੰਜ ਕੋਹ ਤੇ ਬਸਾਇਆ ਗਿਆ। ਉੱਥੇ ਗੁਰੂ ਸਾਹਿਬ ਜੀ ਆਨੰਦ ਕਾਰਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਲਿਜਾ ਕੇ ਗੁਰੂ ਕੇ ਲਾਹੌਰ ਵਿੱਚ ਕੀਤਾ। ਇਹ ਸ਼ਾਦੀ ਹੋਣ ਤੋਂ ਬਾਅਦ ਸਤਿਗੁਰੂ ਖੁਸ਼ੀਆਂ ਦੇ ਵਿੱਚ ਦੀਵਾਨ ਸਜਾਈ ਬੈਠੇ ਸਨ। ਉਸ ਵਕਤ ਸਾਧ ਸੰਗਤ ਜੀ ਕਸ਼ਮੀਰੀ ਬ੍ਰਾਹਮਣ ਜਿਨ੍ਹਾਂ ਦੇ ਔਰੰਗਜ਼ੇਬ ਦੇ ਹੁਕਮ ਦੇ ਨਾਲ ਇੱਕ ਵਾਰੀ ਪੰਡਿਤ ਗੀਤਾ ਸੁਣਿਆ ਕਰਦਾ ਹਮੇਸ਼ਾ ਲਈ, ਇੱਕ ਦਿਨ ਗੀਤਾ ਸੁਣਾਉਣ ਵਾਸਤੇ ਪੰਡਿਤ ਜਿਹੜਾ ਸੀ ਉਹ ਬਿਮਾਰ ਹੋ ਗਿਆ। ਆਪਦੇ ਪੁੱਤਰ ਨੂੰ ਕਹਿਣ ਲੱਗਾ, ਪੁੱਤਰ ਜਾ ਕੇ ਔਰੰਗਜ਼ੇਬ ਨੂੰ ਗੀਤਾ ਸੁਣਾਇਆ, ਇਹ ਹਿੰਦੂਆਂ ਦੇ ਪੁਸਤਕਾਂ ਦੇ ਸੁਣਨ ਦੇ ਚਾਹਵਾਨ ਸੀ, ਕੀ ਲਿਖਿਆ ਹੋਇਆ ਇਹਨਾਂ ਦੇ ਅੰਦਰ। ਜਿਸ ਵਕਤ ਗੀਤਾ ਪੜ੍ਹਨ ਲੱਗਾ ਉਸਨੇ ਅੱਗੇ ਤਾਂ ਉਹ ਜਿਹੜਾ ਪੰਡਿਤ ਸੀ ਉਹ ਲਫ਼ਜ਼ ਨੂੰ ਲੁਕੋ ਲੈਂਦਾ ਸੀ ਕਿ ਆਪੋ ਆਪਣਾ ਧਰਮ ਹੀ ਸਾਰਿਆਂ ਦੀ ਕਲਿਆਣ ਕਰਨ ਵਾਲਾ ਹੈ, ਇਸ ਲਫ਼ਜ਼ ਨੂੰ ਉਹ ਬੰਦ ਕਰ ਦਿੰਦਾ ਸੀ, ਦੱਸਦਾ ਨਹੀਂ ਸੀ। ਉਦੋਂ ਉਹ ਲੜਕੇ ਨੇ ਲੜਨ ਪੜ੍ਹ ਦਿੱਤੀ, ਕਹਿਣ ਲੱਗਾ ਅੱਛਾ ਜੇ ਧਰਮ ਆਪੋ ਆਪਣੇ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ ਤਾਂ ਮੁਸਲਮਾਨ ਦੀਨ ਮੈਂ ਜ਼ਰੂਰ ਬਣਾਵਾਂਗਾ, ਮੈਨੂੰ ਕੀ ਲੋੜ ਹੈ ਹਿੰਦੂਆਂ ਦੇ ਪੁਸਤਕ ਪੜ੍ਹਨ ਦੀ। ਇਸ ਖਿਆਲ ਦੇ ਵਿੱਚ ਆ ਕੇ ਸਾਧ ਸੰਗਤ ਜੀ ਉਦਣ ਤੋਂ ਬੀੜਾ ਉਸ ਨੂੰ ਚੱਕ ਲਿਆ ਕਿ ਆਪਣੇ ਧਰਮ ਨੂੰ ਬਣਾਉਣਾ ਚਾਹੀਦਾ। ਸ਼ੇਰ ਅਫਗਨ ਜਿਹੜਾ ਸੀ ਇੱਥੋਂ ਦਾ ਸੂਬਾ ਕਸ਼ਮੀਰ ਦਾ, ਉਹਨੂੰ ਹੁਕਮ ਦੇ ਦਿੱਤਾ ਕਿ ਬ੍ਰਾਹਮਣਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਲਾ, ਕਸ਼ਮੀਰ ਵੱਲੋਂ ਸ਼ੁਰੂ ਹੋ ਜਾ। ਜਿਸ ਵਕਤ ਸਾਧ ਸੰਗਤ ਜੀ ਇਸ ਨੇ ਹੁਕਮ ਬਾਦਸ਼ਾਹ ਦਾ ਸਾਰਿਆਂ ਨੂੰ ਸੁਣਾਇਆ, ਬੜੇ ਦੁਖੀ ਹੋਏ ਬ੍ਰਾਹਮਣ। ਉਸ ਵੇਲੇ ਉਸ ਨੇ ਉਸ ਹੁਕਮ ਦੇ ਨਾਲ ਜ਼ਬਰਦਸਤੀ 12-12, 13-13 ਕੋਹ ਵਿੱਚ ਹਿੰਦੂਆਂ ਨੂੰ ਸਾਰਿਆਂ ਨੂੰ ਪਕੜ ਕੇ ਮੁਸਲਮਾਨ ਬਣਾ ਲਿਆ। ਜੰਨੀ ਉਹਨਾਂ ਦੇ ਉਤਾਰ ਲਏ, ਜੋ ਕਿ ਸਾਧ ਸਿੰਘ ਜੀ ਸਵਾ ਮਨ ਭਾਰ ਚ ਹੋਏ ਜੰਨੀ ਜਿਹੜੇ ਸਨ, ਹੈਰਾਨ ਹੋ ਗਏ ਬ੍ਰਾਹਮਣ, ਬੜਾ ਧਰਮ ਤੋਂ ਦੁਖੀ ਹੋਏ। ਫਿਰ 6 ਮਹੀਨੇ ਦੀ ਮੋਹਲਤ ਮੰਗੀ ਸੂਬੇ ਤੋਂ ਕਿ ਅਸੀਂ ਅਮਰਨਾਥ ਚ ਤਪੱਸਿਆ ਕਰ ਲਈਏ, ਫਿਰ ਜੇ ਹੁਕਮ ਨਾ ਮਿਲਿਆ ਤਾਂ ਅਸੀਂ ਆਪੇ ਮੁਸਲਮਾਨ ਹੋ ਜਾਵਾਂਗੇ। 6 ਮਹੀਨੇ ਅਮਰਨਾਥ ਵਿਚ ਜਾ ਕੇ ਤਪੱਸਿਆ ਕੀਤੀ, ਉਥੋਂ ਸਾਧ ਸਿੰਘ ਜੀ ਮਹਾਰਾਜ ਦੀ ਅੱਖਰਾਂ ਵਿਚ ਪੱਤਰਿਕਾ ਮਿਲੀ ਕਿ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਰੂਪ ਹੈ, ਅਨੰਦਪੁਰ ਸਾਹਿਬ ਬਿਰਾਜਮਾਨ ਹਨ, ਹੁਣ ਕੋਈ ਦੇਵੀ ਦਾ ਤੁਹਾਡੀ ਰੱਖਿਆ ਨਹੀਂ ਕਰ ਸਕਦਾ, ਉਹਨਾਂ ਦੀ ਸ਼ਰਨ ਜਾਓ, ਪਾਰਬਨ ਦਾ ਸਰੂਪ ਹਨ, ਤੁਹਾਡੇ ਧਰਮ ਦੀ ਰੱਖਿਆ ਕਰਨਗੇ। ਇਹ ਸੁਣ ਕੇ ਪੱਤਰਿਕਾ ਲੈ ਕੇ ਸਾਧ ਸਿੰਘ ਜੀ ਅਨੰਦਪੁਰ ਸਾਹਿਬ ਵਿਚ ਕਸ਼ਮੀਰੀ ਬ੍ਰਾਹਮਣ ਪਿੰਡਾਂ ਦੀਆਂ ਪੰਚਾਇਤਾਂ ਖੱਤਰੀਆਂ ਦੀਆਂ ਬ੍ਰਾਹਮਣਾਂ ਦੀਆਂ ਇਕੱਠੀਆਂ ਹੋ ਕੇ ਸਤਿਗੁਰੂ ਦੇ ਦੀਵਾਨ ਵਿਚ ਹੰਬੇ ਹੋਏ ਹੁਟੇ ਹੋਏ, ਜਿਨ੍ਹਾਂ ਦਾ ਧਰਮ ਨਾਸ ਹੋ ਰਿਹਾ ਹੈ, ਸਤਿਗੁਰੂ ਦੇ ਦਰਬਾਰ ਵਿਚ ਪੁੱਜੇ। ਸਤਿਗੁਰੂ ਮਹਾਰਾਜ ਸਾਹਿਬ ਦੁਖੀਆਂ ਦੀ ਫਰਿਆਦ ਸੁਣਨ ਵਾਲਾ ਦੀਵਾਨ ਸਜਾਇਆ, ਦੀਵਾਨ ਸਜੇ ਵਿਚ ਉਹ ਸਾਰੇ ਆਪਣੇ ਧਰਮ ਦੀ ਰੱਖਿਆ ਵਾਸਤੇ ਬੇਨਤੀ ਕਰ ਰਹੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਬਾਲ ਲੀਲਾ ਕਰਦੇ ਹੋਏ ਹੱਥ ਵਿਚ ਤੀਰ ਕਮਾਨ ਪਕੜੇ ਹੋਏ ਹਨ, ਬੱਚਿਆਂ ਦੇ ਸਮੇਤ ਆਪ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੀ। ਸਤਿਗੁਰੂ ਮਹਾਰਾਜ ਸਾਹਿਬ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਮਹਾਰਾਜ ਕਿੱਥੋਂ ਦੀ ਸੰਗਤ ਹੈ, ਇਹ ਨਵੇਂ ਹੀ ਹਨ, ਜਿਨ੍ਹਾਂ ਦੇ ਬਸਤਰ ਫਟੇ ਹੋਏ ਹੈ, ਬਾਹਲੇ ਵਿਆਕੁਲ ਹੋਏ ਹੈ, ਭੁੱਖ ਦੇ ਦੁਖੀ ਕੀਤੇ ਹੋਏ ਹਨ। ਆਪ ਨੇ ਕਿਹਾ ਕਸ਼ਮੀਰੀ ਬ੍ਰਾਹਮਣ ਹਨ, ਇਹਨਾਂ ਦੇ ਧਰਮ ਚ ਔਰੰਗਜ਼ੇਬ ਦਖਲ ਦੇਣ ਲੱਗ ਗਿਆ ਹੈ ਤੇ ਹੁਣ ਸਾਡੀ ਸ਼ਰਨ ਵਿਚ ਆਏ ਹਨ, ਫਿਰ ਮਹਾਰਾਜ ਇਹਨਾਂ ਦੀ ਰੱਖਿਆ ਕਿਵੇਂ ਹੋ ਸਕਦੀ ਹੈ। ਮਹਾਰਾਜ ਕੋਈ ਮਹਾਂਪੁਰਖ ਆਪਣਾ ਅਸੀਸ ਦੇਵੇ, ਫਿਰ ਧਰਮ ਦੁਨੀਆਂ ਚ ਸੁਰਜੀਤ ਹੋਵੇ, ਕੁਰਬਾਨੀ ਕਰਕੇ ਇਹਨਾਂ ਦੀ ਰੱਖਿਆ ਹੋ ਸਕਦੀ ਹੈ। ਸੁਣ ਕੇ ਗੁਰੂ ਮਹਾਰਾਜ ਸਾਹਿਬ ਨੇ ਕਿਹਾ, ਆਗਿਆ ਹੋਵੇ ਤਾਂ ਜੀ ਅਸੀਂ ਰਾਏ ਦੇ ਦਈਏ। ਸਤਿਗੁਰੂ ਜੀ ਨੇ ਕਿਹਾ, ਤੁਹਾਡੀ ਰਾਏ ਦੇਣ ਵਾਸਤੇ ਹੀ ਇਹ ਦੀਵਾਨ ਸਜਾਇਆ ਹੈ। ਉਸ ਵੇਲੇ ਹੱਥ ਜੋੜ ਕੇ ਕਿਹਾ, ਮਹਾਰਾਜ ਜੀ ਮਹਾਰਾਜ ਸੱਚੇ ਪਾਤਸ਼ਾਹ, ਆਪ ਜੈਸਾ ਤਰਲੋਕੀ ਚ ਕੋਈ ਮਹਾਂਪੁਰਖ ਵੇਖੀਏ ਤਾਂ ਕੋਈ ਦੁਨੀਆਂ ਚ ਨਹੀਂ, ਆਪ ਤਿੰਨਾਂ ਲੋਕਾਂ ਦੇ ਮਾਲਕ ਹੋ, ਗੁਰੂ ਨਾਨਕ ਦੇ 9ਵੇਂ ਸਰੂਪ ਹੋ, ਜੇ ਸੱਚੇ ਪਾਤਸ਼ਾਹ ਆਪ ਦੇ ਸੀਸ ਦਿੱਤੀਆਂ ਹੋਇਆ, ਇਹਨਾਂ ਦਾ ਧਰਮ ਬਚ ਜੇ, ਇਹਨੂੰ ਪਰਉਪਕਾਰ ਹੋਰ ਪਰੇ ਕੀ ਹੈ। ਸੁਣ ਕੇ ਗੁਰੂ ਸਾਹਿਬ ਬੜੇ ਪ੍ਰਸੰਨ ਹੋਏ, ਕਹਿੰਦੇ ਅਸੀਂ ਪਰਖ ਲਿਆ ਹੈ, ਹੁਣ ਤੁਸੀਂ ਸਿੱਖੀ ਨੂੰ ਸਿਰ ਤੋਲ ਨਵਾਓਗੇ, ਆ ਲਓ ਸੰਗਤਾਂ ਨੂੰ ਸਾਂਭੋ ਤੇ ਅਸੀਂ ਜਾ ਕੇ ਸਿੱਖ ਦਿੰਦੇ ਹਾਂ ਸਾਧ ਸੰਗਤ ਜੀ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਜਿਸ ਵਕਤ ਸਾਧ ਸੰਗਤ ਜੀ ਦਿੱਲੀ ਪੁੱਜੇ ਹਨ, ਦਿੱਲੀ ਪੁੱਜ ਕੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਭੂਤਾਂ ਵਾਲੀ ਹਵੇਲੀ ਚ ਤਾਰਾ ਦਿੱਤਾ ਗਿਆ। ਇੱਥੇ ਬੁੱਧੀ ਕਲਿਆਣ ਕੀਤੀ ਗੁਰੂ ਸਾਹਿਬ ਜੀ ਨੇ। ਫਿਰ ਔਰੰਗਜ਼ੇਬ ਨੂੰ ਕਚਹਿਰੀ ਚ ਬੁਲਾਏ, ਕਚਹਿਰੀ ਚ ਗਏ ਮਹਾਰਾਜ ਸਾਹਿਬ। ਜਿਸ ਵਕਤ ਗਏ ਇਹਨਾਂ ਮਹਾਰਾਜ ਜੀ ਹਿੰਦੂਆਂ ਦਾ ਧਰਮ ਕੱਚਾ ਹੈ ਤੇ ਮੁਸਲਮਾਨਾਂ ਦਾ ਧਰਮ ਪੱਕਾ ਹੈ, ਆਪ ਸਾਡੀ ਦੀਨ ਦੀ ਮਦਦ ਕਰੋ, ਜਿਸ ਪ੍ਰਕਾਰ ਮਜ ਵੱਧ ਜਾਵੇ ਹਿੰਦੂ ਘੱਟ ਜਾਣ। ਸੁਣ ਕੇ ਮਹਾਰਾਜ ਨੇ ਕਿਹਾ ਕਿ ਭਾਈ ਜੇ ਪਰਮੇਸ਼ਰ ਨੂੰ ਭਾਵੇ ਤਾਂ ਹਿੰਦੂਆਂ ਦੇ ਜੰਮੇ ਹੀ ਨਾ ਕਰਨ, ਜੰਮਦੇ ਹਿੰਦੂਆਂ ਦੇ ਵੀ ਹੈ ਮੁਸਲਮਾਨਾਂ ਦੇ ਵੀ ਹੈ, ਇਸ ਕਰਕੇ ਪਰਮੇਸ਼ਰ ਨੂੰ ਦੋਵੇਂ ਹੀ ਪਾਉਂਦੇ ਹੈ। ਇਹ ਕਹਿਣ ਲੱਗਾ ਨਹੀਂ ਮਹਾਰਾਜ ਤੁਸੀਂ ਪੱਖ ਨਾ ਕਰੋ। ਮਹਾਰਾਜ ਕਹਿੰਦੇ ਅਸੀਂ ਕਿਸੇ ਦਾ ਪੱਖ ਨਹੀਂ ਕਰਦੇ, ਦੋਵਾਂ ਦੇ ਸਾਂਝੇ ਹਾਂ। ਇਹ ਕਹਿਣ ਲੱਗਾ ਕੋਈ ਰੱਬੀ ਨੇ ਆ ਦੱਸੋ। ਮਹਾਰਾਜ ਨੇ ਕਿਹਾ ਸਵਾ ਪੰਜ ਵਣ ਮਿਰਚਾਂ ਫੁਕਾਓ। ਸਵਾ ਪੰਜ ਵਣ ਮਿਰਚਾਂ ਜਦੋਂ ਫੁਕਾਈਆਂ ਉਹਦੇ ਵਿਚੋਂ ਸਾਰੀਆਂ ਨੂੰ ਸਾਧ ਸੰਗਤ ਦੀ ਛਾਣੀ ਦੇ ਨਾਲ ਛਾਣਿਆ, ਤਿੰਨ ਮਿਰਚਾਂ ਸਾਬਤ ਨਿਕਲੀਆਂ ਜਿਨ੍ਹਾਂ ਨੂੰ ਕੋਈ ਸੇਕ ਨਹੀਂ ਲੱਗਾ ਹੋਇਆ। ਮਹਾਰਾਜ ਨੇ ਕਿਹਾ ਵੇਖੋ ਇਹ ਵਾਹਿਗੁਰੂ ਦਾ ਨਿਆਂ ਹੋਇਆ, ਤੂੰ ਔਰੰਗਜ਼ੇਬ ਦੋ ਤੋਂ ਇੱਕ ਕਰਨੇ ਚਾਹੁੰਦੇ ਪਰ ਪਰਮੇਸ਼ਰ ਨੂੰ ਪਾਉਂਦਾ ਤਿੰਨ ਬਣ ਜਾਣਗੇ, ਇੱਕ ਹਿੰਦੂ ਰਹਿਣਗੇ ਤੇ ਮੁਸਲਮਾਨ ਵੀ ਕਾਇਮ ਰਹਿਣਗੇ, ਤੀਜਾ ਖਾਲਸਾ ਕਾਇਮ ਹੋ ਜਾਏਗਾ। ਅਤੇ ਜੇ ਤਾਂ ਇਹ ਰਹਿਣਗੇ ਤਾਂ ਤਿੰਨੇ ਰਹਿਣਗੇ, ਜੇ ਖਾਲਸੇ ਨੂੰ ਮਿਟਣਾ ਚਾਹੁੰਦੇ ਦੋਵੇਂ ਹੀ ਨਹੀਂ ਰਹਿਣਗੇ, ਨਾ ਹਿੰਦੂ ਰਹਿਣ ਨਾ ਮੁਸਲਮਾਨ। ਇਹ ਬਚਨ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੇ ਸਾਧ ਸੰਗਤ ਜੀ। ਸੁਣ ਕੇ ਔਰੰਗਜ਼ੇਬ ਸੜ ਗਿਆ, ਕਹਿੰਦਾ ਜਾਂ ਕਰਾਮਾਤ ਦਿਖਾਓ ਮੈਨੂੰ ਤੇ ਜਾਂ ਮੁਸਲਮਾਨ ਬਣੋ, ਕਲਮਾ ਪੜੋ, ਤੇ ਨਹੀਂ ਤਾਂ ਆਪ ਨੂੰ ਕਤਲ ਕੀਤਾ ਜਾਵੇਗਾ। ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਸੰਸਾਰ ਚ ਤਾਂ ਕੋਈ ਦੁਨੀਆਂ ਚ ਕਾਇਮ ਸਰੀਰ ਕਰਕੇ ਰਹਿ ਨਹੀਂ ਸਕਦਾ, ਤੇਰੇ ਕਿੱਥੇ ਆ ਜਿਹੜੇ ਵੱਡੇ ਸਨ ਜਿਨ੍ਹਾਂ ਦੀ ਤੂੰ ਮੇਰ ਕਰਦਾ, ਕਿੱਥੇ ਆ ਮੁਹੰਮਦ ਸਾਹਿਬ, ਕਿੱਥੇ ਆ ਬਾਕੀ ਦੇ ਪੈਗੰਬਰ। ਸੁਣ ਕੇ ਔਰੰਗਜ਼ੇਬ ਬੜਾ ਖਫੇ ਹੋਇਆ, ਸਤਿਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿਚ ਸੱਚੇ ਪਾਤਸ਼ਾਹ ਨੂੰ ਕੈਦ ਕਰ ਦਿੱਤਾ। ਲੋਹੇ ਦੇ ਪਿੰਜਰੇ ਚ ਕੈਦ ਕਰਨ ਤੋਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਨੰਦ ਨਾਲ ਬੈਠੇ ਹੈ, ਸਿੱਖਾਂ ਦੇ ਘਰੀ ਜਿੱਥੇ ਚੇਤੇ ਕਰਦੇ ਆ, ਪ੍ਰਸ਼ਾਦ ਛਕਣ ਜਾਂਦੇ ਹੈ, ਮੋਬਲਾਂ ਨੂੰ ਦਿਖਾਉਂਦੇ ਰਹਿੰਦੇ ਆ, ਕਦੇ ਜਮਨਾ ਤੇ ਇਸ਼ਨਾਨ ਕਰਦੇ ਪ੍ਰਤੀਤ ਹੁੰਦੇ ਹੈ। ਕਈ ਵਾਰੀ ਸ਼ਿਕਾਇਤਾਂ ਹੋਈਆਂ ਜਦੋਂ ਸਤਿਗੁਰੂ ਨੂੰ ਦੇਖਿਆ ਜਾਂਦਾ ਤਾਂ ਇੱਕ ਪਾਸੇ ਲੋਹੇ ਦੇ ਪਿੰਜਰੇ ਚ ਬੈਠੇ ਹੈ, ਦੂਏ ਪਾਸੇ ਜਮਨਾ ਤੇ ਇਸ਼ਨਾਨ ਕਰਕੇ ਬਾਣੀ ਪੜ੍ਹਦੇ ਹੈ, ਇੱਕ ਪਾਸੇ ਸਿੱਖ ਦੇ ਘਰ ਬੈਠੇ ਹੈ, ਦੂਏ ਪਾਸੇ ਮਹਾਰਾਜ ਜੇਲ੍ਹ ਚ ਬੈਠੇ ਹੈ। ਇਹ ਵੇਖ ਵੇਖ ਕੇ ਹੈਰਾਨ ਹੋ ਰਹੇ ਹਨ, ਰੋਜ਼ ਸ਼ਿਕਾਇਤਾਂ ਪੁੱਜਦੀਆਂ ਹਨ। ਇੱਕ ਦਿਨ ਬੁਰਾ ਮਾਸ ਗੁਰੂ ਸਾਹਿਬ ਜੀ ਨੂੰ ਖਾਣ ਵਾਸਤੇ ਇਹਨਾਂ ਨੂੰ ਤਿਆਰ ਕਰਕੇ ਗਊ ਦਾ ਮਾਸ ਲਿਆਂਦਾ। ਸਤਿਗੁਰੂ ਸਾਹਿਬ ਨੂੰ ਕਹਿੰਦੇ ਤੁਹਾਨੂੰ ਖਾਣਾ ਅੱਜ ਖੁਰਾ ਕੇ ਛੱਡਣਾ ਹੈ। ਮਹਾਰਾਜ ਕਿਹਾ ਕੀ ਲਿਆਏ ਹੋ? ਕਹਿੰਦੇ ਜੀ ਮਾਸ ਲਿਆਂਦਾ, ਰਿੰਨਿਆ ਹੋਇਆ ਪਾਤਸ਼ਾਹ ਨੂੰ ਭੇਜਿਆ ਹੈ। ਸਤਿਗੁਰੂ ਜੀ ਕਿਹਾ ਢੱਕਣ ਖੋਲੋ, ਜਦੋਂ ਢੱਕਣ ਖੋਲਿਆ ਉਹਦੇ ਚ ਨਿੱਕੇ ਨਿੱਕੇ ਸੂਰ ਨਿਕਲ ਕੇ ਸਾਰੇ ਸ਼ਹਿਰ ਚ ਫੈਲ ਗਏ, ਅਤੇ ਉਸ ਵੇਲੇ ਬਹੁਤ ਹੈਰਾਨ ਹੋਏ, ਤੋਵਾ ਤੋਵਾ ਕਰਦੇ ਤੁਰਕ ਫਿਰਨ ਕੇ ਸਾਡਾ ਵੀਰ ਵਿਗੜ ਗਿਆ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਕਹੁੰਤੇ ਕੀਤੇ ਗੁਰੂ ਸਾਹਿਬ ਜੀ ਨੇ। ਉਸ ਵਕਤ ਫੇਰ ਸੱਚੇ ਪਾਤਸ਼ਾਹ ਜੀ ਨੂੰ ਇਹਦੇ ਜਿਹੜਾ ਇੱਥੋਂ ਦਾ ਦਰੋਗਾ ਸੀ ਉਹਨੂੰ ਕਿਹਾ ਮਹਾਰਾਜ ਆਪ ਕਿਉਂ ਬਿਪਤਾ ਸਹਾਰਦੇ ਹੋ? ਮਹਾਰਾਜ ਨੇ ਕਿਹਾ ਦਰੋਗਾ ਸੰਸਾ ਨਾ ਕਰ, ਅਸੀਂ ਧਰਮ ਦੀ ਰੱਖਿਆ ਕਰਨ ਵਾਸਤੇ ਆਪ ਹੀ ਆਪਦੀ ਖੁਸ਼ੀ ਨਾਲ ਆਏ ਹੈ, ਨਹੀਂ ਤਾਂ ਸਾਨੂੰ ਕੌਣ ਲਿਆ ਸਕਦਾ ਸੀ? ਇਸ ਪ੍ਰਕਾਰ ਸਾਧ ਸੰਗਤ ਜੀ ਮਤੀ ਦਾਸ ਨੇ ਮਹਾਰਾਜ ਦੀਆਂ ਛਿਲਕਾਂ ਚੂਕ ਕੇ ਸ਼ਕਤੀ ਦਿਖਾਉਣੀ ਚਾਹੀ। ਉਸ ਵੇਲੇ ਮਤੀ ਦਾਸ ਨੂੰ ਕਿਹਾ ਮਤੀ ਦਾਸ ਗਿਆਨ ਚ ਫਰਕ ਹੈ, ਜਿਹੜਾ ਸ਼ਕਤੀ ਵਿਖਾਉਣੀ ਹੈ, ਜਦੋਂ ਸਾਰਿਆਂ ਦੀ ਬ੍ਰਹਮ ਹੈ ਕਿਹਨੂੰ ਸ਼ਕਤੀ ਵਿਖਾਉਣੀ ਹੈ? ਸੁਣ ਕੇ ਭਾਈ ਮਤੀ ਦਾਸ ਜੀ ਨੂੰ ਬਚਨ ਮੰਨਿਆ, ਆ ਰਹੇ ਨੇ ਚੀਰੇ ਗਏ, ਜਪ ਸਾਹਿਬ ਦਾ ਪਾਠ ਹੁੰਦਾ ਰਿਹਾ ਦੋ ਫਾੜੇ ਹੋਇਆਂ ਦਾ ਵੀ। ਇਸੇ ਪ੍ਰਕਾਰ ਭਾਈ ਦਿਆਲੇ ਨੂੰ ਦੇਗੇ ਚ ਵਾਲਿਆ ਗਿਆ, ਭਾਈ ਗੁਰਦਾ ਆਦਿਕਨ ਘਬਰਾ ਕੇ ਮਹਾਰਾਜ ਤੋਂ ਆਗਿਆ ਮੰਗੀ। ਭਾਈ ਗੁਰਦਿੱਤਾ ਜੀ ਨੌਵੇਂ ਪਾਤਸ਼ਾਹ ਦੇ ਛੇਵੇਂ ਥਾਂ ਜਿਹੜਾ ਸੀ ਉਹ ਵੀ ਸਤਿਗੁਰਾਂ ਦੀ ਸੇਵਾ ਕਰਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਤੋਂ ਸਿੱਖ ਆਏ, ਉਹਨਾਂ ਨੇ ਕਿਹਾ ਮਹਾਰਾਜ ਜੀ ਮਾਤਾ ਸਾਹਿਬ ਜੀ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਸੰਗਤਾਂ ਦੇ ਤਾਂ ਹੀ ਉਪਦੇਸ਼ ਆਪ ਬਖਸ਼ੋ। ਸੁਣ ਕੇ ਮਹਾਰਾਜ ਜੀ ਸਲੋਕ ਉਚਾਰਨ ਕੀਤੇ ਸਾਧ ਸੰਗਤ ਜੀ, ਜਿਨ੍ਹਾਂ ਦੀ ਗੁਰਤਾ ਗੱਦੀ ਵੀ ਬਖਸ਼ੀ ਹੈ, ਤੇ ਮਾਤਾ ਦੀ ਚਿੰਤਾ ਵੀ ਮੇਟੀ ਹੈ ਤੇ ਭਾਵਾਂ ਮੰਨਣ ਦੀ ਆਗਿਆ ਵੀ ਦਿੱਤੀ ਹੈ, ਸਿੱਖਾਂ ਨੂੰ ਉਪਦੇਸ਼ ਵੀ ਦਿੱਤਾ ਹੈ, ਔਰੰਗਜ਼ੇਬ ਦੇ ਨਾਲ ਬਚਨ ਵਿਲਾਸ ਵੀ ਹੋਏ ਹਨ। ਉਹ 57 ਸਲੋਕ ਹਨ ਸਾਧ ਸੰਗਤ ਜੀ ਜਿਹੜੇ ਜੋਤੀ ਜੋਤ ਸਮਾਉਣ ਤੋਂ ਮਹਾਰਾਜ ਜੀ ਨੇ ਕੁਝ ਕੁ ਦਿਨ ਪਹਿਲਾਂ ਦਿੱਲੀ ਵਿਚ ਪਿੰਜਰੇ ਚ ਲੋਹੇ ਦੇ ਬੈਠਾ ਚ ਉਚਾਰਨ ਕੀਤੇ ਹੈ। ਉਹ ਸਲੋਕ ਗੁਰੂ ਸਾਹਿਬ ਦਾ ਹੁਕਮ ਹੈ, ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਆਈ ਹੋਵੇ ਉਸ ਵਕਤ ਇਹਨਾਂ ਦਾ ਪਾਠ ਕਰਨਾ ਤੇ ਭੋਗ ਪਾਉਣਾ ਹੈ। ਇਹ ਸਭ ਸੰਗਤ ਜੀ ਭੋਗ ਦੇ ਸਲੋਕ ਹਨ। ਸੁਣੋ ਇਹ ਕਥਾ ਗੁਰੂ ਸਾਹਿਬ ਦੀ ਕਿਰਪਾ ਦੁਆਰਾ 27ਵੀਂ ਕਥਾ ਇਹਨਾਂ ਹੈ। 27ਵੀਂ ਕਥਾ ਦਾ ਅੱਜ ਤਖ਼ਤ ਸਾਹਿਬ ਤੇ ਪੰਨਾ ਸਾਹਿਬ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਦੁਆਰਾ 4 ਫੱਗਣ ਨੂੰ ਇਹ ਭੋਗ ਪੈ ਰਿਹਾ ਹੈ। 27ਵੀਂ ਕਥਾ ਦਾ ਭੋਗ ਪੈ ਰਿਹਾ ਸਾਧ ਸੰਗਤ ਜੀ ਇੱਕ ਚਿੱਤ ਹੋ ਕੇ ਸੁਣੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਰਾਗਮਈ ਉਪਦੇਸ਼ ਬਖਸ਼ਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਨਾਮ ਗੁਣ ਗੋਬਿੰਦ ਗਾਇਓ ਨਹੀਂ।
ਇੱਕ ਦੁਆਇਤਰੂ ਪਰਮੇਸ਼ਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ। ਹਜੂਰ ਫਰਮਾਉਂਦੇ ਹਨ
ਗੁਣ ਗੋਬਿੰਦ ਗਾਇਓ ਨਹੀਂ।
ਸਲੋਕ ਮਹਲਾ ਨਾਮ ਜਿਵੇਂ ਪਹਿਲਾਂ 12 ਵਜ਼ੀਰ ਪਹਿਲਿਆਂ ਗੁਰਾਂ ਦੇ ਹੈ, ਇਹਦੇ ਨਵੇਂ ਪਾਤਸ਼ਾਹ ਦੇ ਸਲੋਕ ਹਨ। ਹਜੂਰ ਫਰਮਾਉਂਦੇ ਹਨ
ਹੁਣ ਗੋਬਿੰਦ ਗਾਇਓ ਨਹੀਂ।
ਇਹ ਭਾਈ ਜਿਨ੍ਹਾਂ ਨੇ ਗੋਬਿੰਦ ਦੇ ਗੁਣਾਂ ਨੂੰ ਨਹੀਂ ਗਾਉਣਾ ਕੀਤਾ ਮਨੁੱਖਾ ਜਨਮ ਪਾ ਕੇ,
ਜਨਮ ਆਕਾਰ
ਉਹਨਾਂ ਦਾ ਆਪਦਾ ਜਨਮ ਸਾਰਾ ਹੀ ਨਿਸਫਲ ਕਰ ਲਿਆ ਹੈ, ਅਤੇ ਜਿਨ੍ਹਾਂ ਨੇ ਗੁਣ ਗੋਬਿੰਦ ਗਾਉਣਾ ਕੀਤੇ ਹੈ ਨਹੀਂ ਜਨਮ ਆਕਾਰ ਸਕੀਨ, ਉਹਨਾਂ ਨੇ ਆਪਦੇ ਜਨਮ ਨਿਸਫਲ ਨਹੀਂ ਕੀਤਾ, ਉਹਨਾਂ ਨੂੰ ਸਫਲਾ ਕਰ ਲਿਆ ਹੈ।
ਕਹੋ ਨਾਨਕ ਹਰ ਭਜ ਮਨ।
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਹੇ ਪਿਆਰੇ ਹਰੀ ਦਾ ਭਜਨ ਕਰ।
ਇਹ ਵਿਦ ਜਲ ਕੌ ਮੀਤ,
ਜਿਵੇਂ ਜਲ ਨੂੰ ਮੱਛੀ ਚੇਤੇ ਕਰਦੀ ਹੈ, ਮੱਛੀ ਦਾ ਜੀਵਨ ਹੈ, ਜਲ ਤੋਂ ਵਿਛੜ ਕੇ ਮਰ ਜਾਂਦੀ ਹੈ, ਇਹ ਨਾਮ ਤੋਂ ਬਿਨਾਂ ਭਾਈ ਤੂੰ ਜਿਉਣਾ ਨਾ ਸਮਝ, ਆਖਾਂ ਜੀਵਾਂ ਵਿਸਰੇ ਮਰ ਜਾਓ, ਇਉਂ ਪਰਮੇਸ਼ਰ ਦਾ ਭਜਨ ਕਰ। ਵਿਸ਼ਵ ਸ਼ਬਦ ਸਪਰਸ਼ ਰੂਪ ਰਸਗੰਧ ਜਿਹੜੇ ਹਨ ਇਹਨਾਂ ਚ ਕਿਸ ਵਾਤ ਤੂੰ ਰਚ ਰਿਹਾ ਫਸ ਰਿਹਾ ਹੈ, ਅੱਖ ਦੇ ਖੋਲਣ ਵੀ ਜਿੰਨਾ ਚਿਰ ਵੀ ਤੂੰ ਉਪਰਾਮ ਨੀ ਹੁੰਦਾ ਇਹਨਾਂ ਵਿਸ਼ਿਆਂ ਵੱਲੋਂ।
ਨਾਨਕ ਭਜ ਹਰ ਮਨ।
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਮੇਰੇ ਪਿਆਰਿਆ ਮਨ ਕਰਕੇ ਹਰੀ ਦਾ ਭਜਨ ਕਰ, ਤੈਨੂੰ ਜਮਾਂ ਦੀ ਫਾਹੀ ਨੀ ਪਵੇਗੀ, ਮੁਕਤ ਹੋ ਜਾਏਗਾ।
ਤਰਨਾ
ਪਿਆਰਿਆ ਤਰਨਾ ਪੁਣਾ ਜਵਾਨੀ ਪੁਣਾ ਜੋ ਅਵਸਥਾ ਤੇਰਾ ਇਉਂ ਵਿਸ਼ਿਆਂ ਵਿੱਚ ਹੀ ਗੁਜ਼ਰ ਗਿਆ,
ਜਰਾ ਤਨ ਜੀ
ਹੁਣ ਤੇਰਾ ਸਰੀਰ ਜਰਾ ਵਡੇਪੇ ਨੂੰ ਜਿੱਤ ਲਿਆ ਹੈ।
ਨਾਨਕ ਭਜ ਹਰ ਮਨ।
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਮੇਰੇ ਪਿਆਰਿਆ ਮਨਾ ਹਰੀ ਅਕਾਲ ਪੁਰਖ ਦਾ ਭਜਨ ਕਰ ਲਾ,
ਜਾਤ ਹੈ
ਤੇਰੀ ਜਿਹੜੀ ਉਮਰ ਰਹਿੰਦੀ ਉਹ ਵੀ ਗੁਜ਼ਰਦੀ ਜਾ ਰਹੀ ਬੀਤਦੀ ਜਾ ਰਹੀ ਹੈ, ਹੁਣ ਸਰੀਰ ਤੇਰਾ ਪੁਰਾਣਾ ਹੋ ਗਿਆ ਦਿਰਦ ਹੋ ਗਿਆ, ਅਜੇ ਸੂਝਿਆ ਨਹੀਂ ਦਿਸਦਾ ਤੈਨੂੰ ਹੈ ਨੀ, ਤੇਰੇ ਸਿਰ ਤੇ ਕਾਲ ਆ ਕੇ ਕਈ ਪਾਠੀ ਪਹੁੰਚਿਓ ਪੜ ਜਾਂਦੇ ਹੈ, ਇਹ ਪਹੁੰਚਿਓ ਪਾਠ ਹੈ, ਦੇਖੋ ਆਏ ਨੂੰ ਦਲੈਂਕੇ ਹਨ, ਕਾਲ ਪਹੁੰਚਿਓ ਆਣ, ਕਾਲ ਆ ਕੇ ਪਹੁੰਚ ਗਿਆ ਹੈ।
ਨਾਨਕ ਨਰ ਬਾਵਰੇ।
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਹੇ ਬਾਵਰੇ ਕਮਲੇ ਪੁਰਖ,
ਭਜੈ ਭਗਵਾਨ
ਪਰਮੇਸ਼ਰ ਜੀ, ਉਹ ਖੱਡ ਭਗਾ ਸਪਾਨਾ ਧਰਮ ਸੁਜਸ ਮੈਂ ਰਾਗ ਪੁਨ, ਇਹ ਸਵਰਗ ਸਰੇ ਵਿਗਿਆਨ, ਜੇ ਖੱਡ ਭਗਾ ਸਪੰਨ ਜੋ ਤਾਂ ਹੀ ਕਹਿਤ ਭਗਵਾਨ, ਉਹਦਾ ਭਜਨ ਕਿਉਂ ਨੀ ਕਰਦਾ ਹੈ।
ਧਨਦਾਰਾ ਸੰਪਤ ਸਗਲ,
ਜਿਹੜਾ ਧਨ ਹੈ ਇਸਤਰੀ ਹੈ ਸੰਪਤ ਹਾਥੀ ਘੋੜੇ ਗਊਆਂ ਮੱਝਾਂ ਆਦਿਕ ਸਾਰੇ ਹਨ,
ਆਪਣੀ ਕਰਮਾ
ਜਿਨ੍ਹਾਂ ਨੂੰ ਤੂੰ ਆਪਣੀ ਮੰਨੀ ਬੈਠਾ, ਜਿਹਨੂੰ ਨਾ ਮੱਤ ਆਪਣੀ ਕਰਕੇ ਮੰਨ, ਇਹ ਤੇਰੀਆਂ ਚੀਜ਼ਾਂ ਨਹੀਂ ਹਨ,
ਕਛ ਸੰਗੀ ਨਹੀਂ
ਇਹਨਾਂ ਵਿੱਚ, ਇਹ ਪਿਆਰਿਆ ਤੇਰਾ ਸੰਗੀ ਸਾਥੀ ਕੋਈ ਨੀ ਪਦਾਰਥ,
ਨਾਨਕ ਸਾਚੀ ਜਾਣ।
ਸਤਿਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਸੱਚੀ ਸਾਚੀ ਸਿੱਖਿਆ ਜਾਣ
ਲਾਰਨ ਭੈ ਹਰਨ,
ਪਰਮੇਸ਼ਰ ਪਾਪੀਆਂ ਦਾ ਆਧਾਰ ਕਰਨ ਵਾਲਾ ਹੈ, ਜੰਮਣ ਮਰਨ ਦਾ ਭੈ ਹਰਨ ਮਿਟਣ ਵਾਲਾ ਹੈ,
ਹਰ ਅਨਾਥ ਕੇ ਨਾਮ,
ਜਿਨ੍ਹਾਂ ਦਾ ਕੋਈ ਗਰੀਬਾਂ ਦਾ ਸਵਾਮੀ ਨੀ ਉਹਨਾਂ ਦੇ ਸਵਾਮੀ ਮਹਾਰਾਜ ਹਨ, ਸੱਚੇ ਪਾਤਸ਼ਾਹ ਨਾਥਾਂ ਦੇ ਨਾਥ ਹਨ,
ਨਾਨਕ ਤੇ ਜਾਣੀਏ।
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਵਾਹਿਗੁਰੂ ਨੂੰ ਜਾਣਨਾ ਕਰੀਏ,
ਸਦਾ ਬਸ ਤੋਂ ਸਾਥ। ਸਾਥ
ਇਹ ਪਿਆਰੇ ਹਰ ਵਕਤ ਤੇਰੇ ਅੰਗ ਸੰਗ ਵਸਦੇ ਨੇ ਸਾਥ
ਧਨ ਜੇ ਤੂੰ ਕਉ ਦਿਓ
ਜਿਸ ਵਾਜ ਨੂੰ ਤੈਨੂੰ ਧਨ ਦਿੱਤਾ ਹੈ ਧਨ ਦਿੱਤਾ ਹੈ ਉਸ ਪਿਆਰੇ ਦੇ ਨਾਲ ਪ੍ਰੇਮ ਨੀ ਕੀਤਾ ਤੈ ਦਾਤ ਪਿਆਰੀ ਦਿਸਰਿਆ ਦਾ ਤਾਰਾ
ਨਾਨਕ ਨਰ ਬਾਵ
ਸਤਿਗੁਰੂ ਜੀ ਕਹਿੰਦੇ ਨੇ ਇਸੇ ਕਰਕੇ ਇਹ ਕਮਲੇ ਪੁਰਖ ਹੁਣ ਤੂੰ ਕਿਉਂ ਦੀਨ ਹੋ ਕੇ ਗਰੀਬ ਹੋ ਕੇ ਅਧੀਨ ਹੋ ਕੇ ਡੋਲਦਾ ਫਿਰਦਾ ਹੈ ਹੁਣ ਧਰਮ ਤੋਂ ਕਿਉਂ ਡੋਲਦਾ ਫਿਰਦਾ ਹੈ ਧਰਮ ਦੀ ਰੱਖਿਆ ਕਰ
ਤਨ ਧਨ ਸੰਪੈ ਸੁਖ ਦਿਓ
ਜਿਸ ਵਾਹਿਗੁਰੂ ਨੇ ਤੈਨੂੰ ਕੰਮ ਦਿੱਤਾ ਹੈ ਧਨ ਦਿੱਤਾ ਹੈ ਸੰਪੈ ਹਾਥੀ ਘੋੜੇ ਮੱਝਾਂ ਭੂਤੀ ਦਿੱਤੀ ਹੈ ਸਾਰੇ ਸੁਖ ਦੇਣਾ ਕੀਤੇ ਹਨ ਜਿਸ ਵਾਹਿਗੁਰੂ ਸੋਹਣੇ ਤੈਨੂੰ ਘਰ ਬਸਣ ਨੂੰ ਦਿੱਤੇ ਹੈ ਜਦੋਂ ਸਾਧ ਸੰਗਤ ਦੀ ਆ ਤਬਦੀਲੀ ਹੋਈ ਹੈ ਕੀ ਹਾਲਤ ਕਈਆਂ ਦੀ ਹੋਈ ਹੈ ਹੁਣ ਤੱਕ ਬਸਣ ਨੂੰ ਥਾਂ ਨੀ ਮਿਲੇ ਜਿਸ ਵਾਹਿਗੁਰੂ ਦੀ ਬਖਸ਼ੀ ਕਰਕੇ ਸੋਹਣੇ ਘਰ ਮਿਲੇ ਹਨ
ਨਾਨਕ ਸੁਣ ਰੇ ਮਨ
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਮੇਰੇ ਪਿਆਰਿਆ ਮਨਾ
ਸੁਣੋ
ਮਹਾਰਾਜ ਪਰਮੇਸ਼ਰ ਦਾ ਸਿਮਰਨ ਕਿਉਂ ਨੀ ਕਰਨਾ ਹੈ ਜ਼ਰੂਰ ਕਰ
ਸੁਖ ਦਾਤਾ ਰਾਮ ਹੈ
ਰਾਮ ਪਰਮੇਸ਼ਰ ਸਾਰਿਆਂ ਸੁਖਾਂ ਦਾ ਦਾਤਾ ਹੈ
ਸਰ ਨਾਹਨ
ਉਸ ਵਾਹਿਗੁਰੂ ਤੋਂ ਬਗੈਰ ਦੂਸਰਾ ਨਹੀਂ ਹੈ ਕੋਈ
ਨਾਨਕ ਸੁਣ ਰੇ ਮਨ
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਮੇਰੇ ਪਿਆਰਿਆ ਮਨਾ ਸੁਣ
ਸਿਮਰਤ ਗਤ
ਉਸ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਤੇਰੀ ਕਲਿਆਣ ਹੋਵੇਗੀ
ਸਿਮਰਤ ਗਤ ਪਾਈ
ਇਸ ਮਹਾਰਾਜ ਦਾ ਭਜਨ ਕਰਨੇ ਕਰਕੇ ਮੁਕਤ ਪਾਈ ਦੀ ਹੈ
ਭਜ ਰੇ ਤੈ ਨੀ
ਉਸਦੇ ਤਾਂ ਹੀ ਭਜਨਾ ਕਰ ਰੇ ਹੇ ਮੇਰੇ ਪਿਆਰੇ ਤੈ ਤੂੰ ਹੇ ਮਿੱਤਰਾ
ਨਾਨਕ ਸੁਣ ਰੇ ਮਨ
ਸਤਿਗੁਰੂ ਸਾਹਿਬ ਜੀ ਕਹਿੰਦੇ ਹੇ ਪਿਆਰਿਆ ਮਨਾ ਸੁਣ
ਘਟਤ ਹੈ
ਤੇਰੀ ਉਮਰ ਜਿਹੜੀ ਨਿਤ ਹਮੇਸ਼ਾ ਘਟਦੀ ਜਾ ਰਹੀ ਹੈ ਇਹ ਪੰਜਾਂ ਤੱਤਾਂ ਦਾ ਸਰੀਰ 25 ਪ੍ਰਕਿਰਤੀ ਰੂਪ ਕਰਕੇ ਰਚਿਆ ਹੋਇਆ ਹੈ
ਚਤੁਰ ਸੁਜਾ
ਜਾਣਨਾ ਕਰੋ ਇਹ ਚਤੁਰ ਈਸ਼ਵਰ ਨੇ ਬਣਾਇਆ ਹੈ ਹੇ ਸੁਜਾਨ ਪੁਰਖੋ ਚਤੁਰ ਪੁਰਖੋ ਹੇ ਚਤੁਰ ਵੇਦਾਂ ਦੇ ਵਕਤਿਓ ਹੇ ਸੁਜਾਨ ਉਹ ਅੰਤਰਯਾਮੀ ਵਾਹਿਗੁਰੂ ਨੇ ਬਣਾਇਆ ਹੈ ਜਿਸ ਵਾਹਿਗੁਰੂ ਨੇ ਰਚਿਆ ਹੈ ਚਤੁਰ ਈਸ਼ਵਰ ਨੇ ਉਹ ਹੀ ਸੋ ਜਾਣੀ ਜਾਣ ਅੰਤਰਯਾਮੀ ਹੈ
ਉਪਜਿਓ ਨਾਨਕਾ
ਇਹ ਜੋ ਜੀ ਤਤ ਤੋਂ ਜੋ ਜੋ ਕਾਰਜ ਨੂੰ ਕੋ ਕੇ ਉਤਪੰਨ ਹੋਇਆ ਹੈ ਉਹਨਾਂ ਤੱਤਾਂ ਵਿੱਚ ਹੀ ਉਹਨਾਂ ਦੀ ਸਾਰੀਆਂ ਪ੍ਰਕਿਰਤੀਆਂ ਲੀਨ ਹੋ ਜਾਣੀਆਂ ਮਨ
ਲੈ ਹਰ ਜੀ ਵਸੈ
ਸਤਿਗੁਰੂ ਜੀ ਕਹਿੰਦੇ ਨੇ ਸਾਰੇ ਚਾਰ ਖਾਣੀਆਂ ਦੇ ਘਟਾਂ ਕਟਾਂ ਚ ਪਰਮੇਸ਼ਰ ਜੀ ਵਸਦੇ ਹਨ
ਕਹੇ
ਸੰਤ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਸਤਿਗੁਰੂ ਹਰਗੋਬਿੰਦ ਸਾਹਿਬ ਸਾਰੇ ਸੰਤਾਂ ਨੇ ਬਾਕੀ ਦੇ ਮਹਾਤਮਾ ਭਾਈ ਬੁੱਢਾ ਸਾਹਿਬ ਆਦਿਕ ਭਾਈ ਗੁਰਦਾਸ ਆਦਿਕ ਜਿੰਨੇ ਮਹਾਂਪੁਰਖ ਹੋਏ ਹੈ ਸਾਰੇ ਨੇ ਬੁਲੰਦ ਆਵਾਜ਼ ਨਾਲ ਪੁਕਾਰ ਕੇ ਦੱਸਿਆ ਹੈ
ਨਾਨਕ ਤੇ ਭਜ ਮਨਾ
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਮੇਰੇ ਪਿਆਰੇ ਮਨਾ ਉਸ ਵਾਹਿਗੁਰੂ ਦਾ ਭਜਨ ਕਰ
ਉੱਤਰ ਹੈ ਪਾਰ
ਜਿਹੜਾ ਭਾਇਦਾਇਕ ਸੰਸਾਰ ਸਮੁੰਦਰ ਹੈ ਇਸ ਤੋਂ ਪਾਰ ਉੱਤਰ ਜਾਏਗਾ ਮੁਕਤ ਰੂਪੀ ਕਿਨਾਰੇ ਤੇ ਪਹੁੰਚ ਜਾਏਗਾ
ਦੁੱਖ ਦੁੱਖ ਜਿਹ ਪਰਸੈ ਨਹੀਂ
ਵਾਹਿਗੁਰੂ ਦਾ ਸਰੂਪ ਇਹੋ ਜਿਹਾ ਹੈ ਜਿਸ ਨੂੰ ਵਿਸ਼ੇ ਸੁਖ ਦੀ ਇੱਛਾ ਨੀ ਦੁੱਖ ਆਦਿਕ ਪਰਸ ਨਹੀਂ ਸਕਦੇ ਜਿਹਨੂੰ ਲੱਗ ਨਹੀਂ ਸਕਦੇ
ਲੋਭ ਮੋਹ ਆਦਿ ਮਹਾਨ
ਜਿਸ ਦੇ ਅੰਦਰ ਲੋਭ ਨਹੀਂ ਹੈ ਮੋਹ ਨਹੀਂ ਹੈ ਹੰਕਾਰ ਨਹੀਂ ਹੈ
ਨਾਨਕ ਸੁਣ ਰੇ ਮਨ
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਪਿਆਰਿਆ ਮਨਾ ਸੁਣ ਭਗਵਾਨ ਪਰਮੇਸ਼ਰ ਦਾ ਸਰੂਪ ਹੈ
ਨਿੰਦਿਆ ਨਾਹੀ
ਜਿਨ੍ਹਾਂ ਪਿਆਰਿਆਂ ਨੂੰ ਉਸ ਚੀਜ਼ ਦੀ ਭੁੱਖ ਨੀ ਨਿੰਦਿਆ ਤੋਂ ਘਬਰਾਉਂਦੇ ਨੀ ਹਨ ਇਹਨਾਂ ਤੇ ਲੋਹਾ ਇੱਕੋ ਜਿਹਾ ਜਿਨ੍ਹਾਂ ਨੂੰ ਪ੍ਰਤੀਤ ਹੁੰਦਾ ਹੈ
ਨਾਨਕ ਸੁਣ ਰੇ ਮਨ
ਸਤਿਗੁਰੂ ਜੀ ਕਹਿੰਦੇ ਹੈ ਮੇਰੇ ਪਿਆਰੇ ਮਨੋ ਸੁਣ
ਲਾਹੇ ਤੈ ਜਾ
ਉਹਨਾਂ ਪੁਰਖਾਂ ਨੂੰ ਮੁਕਤ ਸਮਝਣਾ ਕਰ ਤੂੰ
ਹਰਖ ਸੋਗ ਜਾ ਕੇ
ਪਦਾਰਥ ਆਏ ਤੋਂ ਖੁਸ਼ੀ ਨੀ ਗਏ ਤੋਂ ਸੋਗ ਨੀ ਜਿਨ੍ਹਾਂ ਦੇ ਤਾਈਂ ਕੋਈ ਬੈਰ ਕਰੀ ਜਾਵੇ ਕੋਈ ਪਿਆਰ ਕਰੀ ਜਾਵੇ ਇੱਕੋ ਹੀ ਵਿਰਤੀ ਰੱਖਦੇ ਹਨ ਪਿਆਰ ਕਰਨ ਵਾਲੇ ਨਾਲ ਮੋਹ ਨੀ ਕਰਦੇ ਵੈਰ ਕਰਨ ਵਾਲੇ ਦੇ ਨਾਲ ਈਰਖਾ ਨੀ ਕਰਦੇ
ਨਾਨਕ ਸੁਣ ਰੇ ਮਨ
ਸਤਿਗੁਰੂ ਜੀ ਕਹਿੰਦੇ ਹੈ ਮੇਰੇ ਪਿਆਰੇ ਮਨ ਸੁਣ
ਲੈ ਤੈ ਜਾ
ਤੂੰ ਉਹਨਾਂ ਨੂੰ ਮੁਕਤ ਜਾਣਨਾ ਕਰੇ ਸੀ ਜਿਹੜੇ ਪੁਰਖ
ਨੇ ਕਾਹੂ ਕਉ ਦੇਤ ਨਹਿ
ਮਹਾਰਾਜ ਗਿਆਨਵਾਨ ਕੌਣ ਹੈ ਮਹਾਰਾਜ ਕਹਿੰਦੇ ਕਿਸੇ ਨੂੰ ਜਿਹੜਾ ਭੈ ਨਾ
ਦੇਵੇ
ਨਾ ਕਿਸੇ ਦਾ ਭੈ ਮੰਨਣ ਵਾਲਾ
ਹੋਵੇ।
ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰੇ ਪਿਆਰੇ ਮਨੋ
ਸੁਣੋ,
ਉਸ ਨੂੰ ਗਿਆਨੀ ਕਹੀਦਾ। ਔਰੰਗਜ਼ੇਬ ਨੂੰ ਕਿਹਾ ਸੀ ਮੇਰੀ ਪਰਿਵਾਰ ਵੇਖੋ, ਮੈਂ ਪਰਿਵਾਰ ਨਾਲ ਦੀਨ ਮਨਾ ਲਾਂਗਾ। ਗੁਰੂ ਸਾਹਿਬ ਜੀ ਕਹਿਣ ਲੱਗੇ ਔਰੰਗਜ਼ੇਬ ਜਿਹੜੇ ਡਰਾਉਣ ਵਾਲੇ ਉਹ ਵੀ ਪਸ਼ੂ ਹੈ ਤੇ ਜਿਹੜੇ ਡਰਨ ਵਾਲੇ ਉਹ ਵੀ ਪਸ਼ੂ ਹਨ। ਜਿਸ ਪ੍ਰਕਾਰ ਡਰਨ ਵਾਲੇ ਹਰਨ ਤੇ ਬੱਕਰੀਆਂ ਆਦਿਕ ਪਸ਼ੂ ਹੈ, ਡਰਾਉਣ ਵਾਲੇ ਸ਼ੇਰ ਤੇ ਬਘੇਰੇ ਆਦਿਕ ਹਨਗੇ। ਇਹ ਪਸ਼ੂਆਂ ਵਾਲਾ ਕੰਮ ਹੈ, ਕੋਈ ਗੁਰਮੁਖਤਾਈ ਵਾਲਾ ਕੰਮ ਨਹੀਂ। ਗਿਆਨਵਾਨ ਉਹ ਹੈ ਜਿਹੜਾ ਕਿਸੇ ਨੂੰ ਡਰ ਦੇਵੇ ਹੀ ਨਾ ਤੇ ਨਾ ਕਿਸੇ ਦਾ ਭੈ ਹੋਰ
ਮੰਨੇ।
ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਮੇਰੇ ਪਿਆਰਿਆ ਸੁਣਨਾ ਕਰ ਮਨ
ਕਰਕੇ।
ਉਹਦਾ ਨਾਮ ਬ੍ਰਹਮ ਗਿਆਨੀ ਹੈ, ਜਿਹੜਾ ਡਰਦਾ ਫਿਰੇ ਉਹਦਾ ਨਾਮ ਗਿਆਨਵਾਨ ਨੀ, ਜਿਹੜਾ ਕਈ ਡਰਾਉਂਦਾ ਫਿਰੇ ਉਹ ਵੀ ਗਿਆਨਵਾਨ ਨੀ ਹੈ। ਆਪ ਨੂੰ ਡਰੋ ਨਾ ਅਵਰ ਡਰਾਵੋ, ਕਬੀਰ ਸਾਹਿਬ ਦੇ ਵਾਕ ਹਨ। ਜਿਸ ਪੁਰਖ ਨੇ ਦਿਸਿਆ ਮਾਇਆ ਦਾ ਮੋਹ, ਸ਼ਬਦ ਸਪਰਸ਼ ਰੂਪ ਰਸਗੰਧ ਰੂਪ ਮਾਇਆ ਦਾ ਸਾਰੀ ਦਾ ਤਿਆਗ ਕਰਤਾ ਹੈ, ਵਿਰਾਗ ਦਾ ਭੇਸ ਧਾਰਨ ਕਰ ਲਿਆ ਹੈ, ਵਿਰਾਗ ਦਾ ਭੇਸ ਆ ਸਰਦੋ ਰੰਗ ਜਰਦੋ ਨੈਣ ਤਰ, ਵਿਰਾਗ ਦਾ ਭੇਸ ਹੈ। ਸਾਹ ਸਾਹ ਸਿੰਘ ਜੀ ਠੰਡੇ ਜੀ ਨੂੰ ਆਉਂਦੇ ਹੈ, ਨਿਤ ਜੀ ਦੇ ਤਰ ਹੁੰਦੇ ਹੈ, ਰੰਗ ਪੀਲਾ ਪੈ ਗਿਆ ਹੈ, ਕੰਮ ਖਾਂਦੇ ਹਨ, ਕੰਮ ਬੋਲਦੇ ਹਨ ਅਤੇ ਸੋਨਾ ਜਿਨ੍ਹਾਂ ਨੂੰ ਕਈ ਭੁੱਲ ਚੁੱਕਾ ਹੈ, ਇੰਤਜ਼ਾਰੀ ਕਰਦੇ ਰਹਿੰਦੇ ਪਰਮੇਸ਼ਰ ਦੀ, ਬੇਕਰਾਰੀ ਰਹਿੰਦੀ ਹੈ, ਬੇਸਬਰ ਰਹਿੰਦੇ ਹੈ, ਬੇਖਿਆਲ ਰਹਿੰਦੇ ਹਨ। ਇਸ ਪ੍ਰਕਾਰ ਸਾਹ ਸਿੰਘ ਜੀ ਜਿਨ੍ਹਾਂ ਦੇ ਦਸ ਨਿਸ਼ਾਨੀਆਂ ਹਨ ਉਹ ਮਹਾਰਾਜ ਦੇ ਦੁਨੀਆਂ ਦੇ ਅੰਦਰ ਉਹ ਵਿਰਾਗ ਧਾਰਵਾਨ ਪੁਰਸ਼ ਹੈ, ਉਹਨਾਂ ਨੂੰ ਸਰੀਰ ਦੇ ਉੱਤੇ ਭੇਸ ਵਿਰਾਗ ਦਾ ਲੈ ਲਿਆ ਹੈ, ਐਸਾ ਉਹਨਾਂ ਦਾ ਵਿਰਾਗਵਾਨ ਵਾਸ ਹੈ।
ਨਾਨਕ ਸੁਣ ਰੇ ਮਨ,
ਸਤਿਗੁਰੂ ਜੀ ਕਹਿੰਦੇ ਮੇਰੇ ਪਿਆਰਿਆ ਮਨਾ
ਸੁਣੋ,
ਪੁਰਖਾਂ ਦੇ ਮੱਥੇ ਨੂੰ ਸਿਰੋਮਣੀ ਪਾ ਦੇਣ ਚੰਗੇ ਕਰਮਾਂ ਵਾਲੇ ਪੁਰਖਾਂ ਨੇ,
ਮਾਇਆ ਮਮਤਾ
ਇਹਨਾਂ ਪੁਰਖਾਂ ਨੂੰ ਮਾਇਆ ਦੀ ਮੇਰ ਤਿਆਗ ਦਿੱਤੀ ਹੈ, ਸਾਰੇ ਨਾਲ ਚਿੱਤ ਜਿਨ੍ਹਾਂ ਦਾ ਉਪਰਾਮ ਹੋ ਗਿਆ ਹੈ।
ਨਾਨਕ ਸੁਣ ਰੇ ਮਨ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਪਿਆਰਿਆ ਮਨਾ
ਸੁਣੋ,
ਉਹਨਾਂ ਦੇ ਹਿਰਦੇ ਚ ਬ੍ਰਹਮ ਆਤਮਾ ਦਾ ਨਿਵਾਸ ਸਾਖਿਆਤ ਹੈ, ਜਿਵੇਂ ਸੋਮੇ ਚੋ ਜਲ ਵਹਿ ਵਹਿ ਨਿਕਲਦਾ ਬਾਹਰ, ਇਉਂ ਪਰਮੇਸ਼ਰ ਦਾ ਨਿਵਾਸ ਉਹਨਾਂ ਦੇ ਹਿਰਦੇ ਚ ਪ੍ਰਤੱਖ ਹੈ।
ਜੇ ਪ੍ਰਾਣੀ ਹੋ ਮੈਂ ਤਾਂ
ਜਿਨ੍ਹਾਂ ਪ੍ਰਾਣਾ ਧਾਰੀਆਂ ਦੇ ਵੀ ਹੋ ਮੈਂ ਛੱਡ ਦਿੱਤੀ ਹੈ,
ਰਾਮ ਪਛਾਣ
ਸਾਰੇ ਕਰਤੱਵਾਂ ਨੂੰ ਕਰਨ ਵਾਲਾ ਰਾਮ ਪਰਮੇਸ਼ਰ ਨੂੰ ਪਛਾਣ ਲਿਆ ਹੈ।
ਨਾਨਕ ਵਾਹ ਮੁਕਤ ਨਾਰ,
ਸਤਿਗੁਰੂ ਜੀ ਕਹਿੰਦੇ ਹੋ ਮੈਂ ਤੋਂ ਰਹਿਤ ਹੋ ਕੇ ਉਹ ਪੁਰਖ ਮੁਕਤ ਹਨ ਸੰਸਾਰ ਵਿੱਚ,
ਮਨ ਸਾਚੀ ਮਾਂ
ਇਹ ਮਨ ਦੇ ਚ ਸੱਚੀ ਸਿੱਖਿਆ ਮਨ
ਲਾਸਨ ਗੁਰਮਤ ਹਰਨ,
ਮਹਾਰਾਜ ਦਾ ਨਾਮ ਕਿਹਾ ਗਿਆ ਜੰਮਣ ਮਰਨ ਦਾ ਭੈ ਨਾਸ਼ ਕਰਨ ਵਾਲਾ, ਖੋਟੀ ਮਤ ਨਾਸ਼ ਕਰਨ ਵਾਲਾ, ਜੋ ਦੇਸਵਾ ਦੀ ਖੋਟੀ ਮਤ ਨਾਸ਼ ਕਰਤੀ ਸੀ।
ਕਲ ਮੈਂ ਹਰ ਕੋਲ,
ਕਲਯੁਗ ਵਿੱਚ ਪਰਮੇਸ਼ਰ ਦਾ ਨਾਮ ਹੀ ਹੈ ਭੈ ਨੂੰ ਮੇਟਣ ਵਾਲਾ ਤੇ ਖੋਟੀ ਮਤ ਨੂੰ ਨਾਸ਼ ਕਰਨ ਵਾਲਾ।
ਜਿਸ ਦਿਨ ਜੋ ਨਾਨਕ ਭਜਨ,
ਜੋ ਰਾਤ ਨੂੰ ਗੁਰੂ ਸਾਹਿਬ ਜੀ ਕਹਿੰਦੇ ਭਜਨ ਕਰਦੇ ਹਨ, ਉਹਨਾਂ ਦੇ ਸਾਰੇ ਹੀ ਕੰਮ ਸਫਲੇ ਹੋ ਜਾਂਦੇ ਹੈ, ਕਾਮਨਾ ਪੂਰੀਆਂ ਹੋ ਜਾਂਦੀਆਂ ਹਨ, ਧਰਮ ਅਰਥ ਕਾਮ ਮੋਹ ਸਭ ਫਲ ਪ੍ਰਾਪਤ ਹੋ ਜਾਂਦੇ ਹਨ।
ਸੇਵਾ ਗੁਣ ਗੋਬਿੰਦ ਭਜੋ,
ਜਵਾਨ ਕਰਕੇ ਗੋਬਿੰਦ ਦੇ ਗੁਣਾਂ ਦਾ ਭਜਨ ਕਰੋ ਰਾਤ ਦਿਨ, ਅਤੇ ਕੰਨਾਂ ਨਾਲ ਮਾਰੋ ਨਾਮ ਵੀ ਨਾਲ ਹੀ ਸੁਣਿਆ ਕਰੋ।
ਨਾਨਕ ਸੁਣ ਰੇ ਮਨ,
ਸਤਿਗੁਰੂ ਸਾਹਿਬ ਜੀ ਕਹਿੰਦੇ ਪਿਆਰੇ ਮਨੋ ਸੁਣਨਾ ਕਰ, ਇਸ ਪ੍ਰਕਾਰ ਜਿਨ੍ਹਾਂ ਦੇ ਧਾਮ ਘਰ ਚ ਨੀ ਪਾਓਗੇ, ਜਮਪੁਰੀ ਚ ਵੀ ਜਾਣਾ ਪਵੇਗਾ।
ਜੋ ਪ੍ਰਾਣੀ ਮਮਤਾ ਤਜੈ,
ਜਿਹੜੇ ਪੁਰਖ ਜੀਵ ਮੇਰ ਛੱਡ ਦਿੰਦੇ ਹੈ,
ਲੋਭ ਮੋਹ ਅਹੰਕਾਰ,
ਜਿਹਦੇ ਅੰਦਰੋਂ ਲੋਭ ਮਿਟ ਗਿਆ ਹੈ ਪਦਾਰਥਾਂ ਦਾ, ਮੋਹ ਸਰੀਰ ਦਾ ਮਿਟ ਗਿਆ ਹੈ ਅਤੇ ਦੇਹ ਦਾ ਅਹੰਕਾਰ ਮਿਟ ਗਿਆ ਹੈ,
ਨਾਨਕ ਆਪਨ ਕਰੈ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਆਪ ਮੁਕਤ ਹੋ ਜਾਂਦੇ ਹਨ। ਹੋਰਨਾਂ ਨੂੰ ਵੀ ਭਾਈ ਸੰਸਾਰ ਤੋਂ ਉਧਾਰ ਲੈਂਦੇ, ਵਿਚਾਰ ਲੈਂਦੇ ਹਨ,
ਸੁਪਨਾ ਅਰਪੇ
ਜਿਵੇਂ ਜਹਾਜ ਆਪ ਤਰਦਾ ਹੋਰਨਾਂ ਨੂੰ ਤਾਰ ਲੈਂਦਾ ਹੈ,
ਸੁਪਨਾ ਅਰਪੇਖਣਾ।
ਜਿਸ ਪ੍ਰਕਾਰ ਸੰਸਾਰ ਕਿਹਾ ਗਿਆ ਮਹਾਰਾਜ,
ਜੋ ਸੁਪਨਾ ਅਰਪੇਖ,
ਜਿਸ ਪ੍ਰਕਾਰ ਅਨੰਦਪੁਰ ਸਾਹਿਬ ਦੀ ਸੰਗਤ ਨੂੰ ਲਿਖ ਕੇ ਮਹਾਰਾਜ ਭੇਜ ਰਹੇ ਹਨ, ਜਿਸ ਪ੍ਰਕਾਰ ਸੁਪਨਾ ਹੁੰਦਾ ਹੈ ਜਾਂ ਸੰਸਾਰ ਹੈ। ਅਰ ਦੇਖਣੇ ਜਿਵੇਂ ਪੂਤਲੀਆਂ ਦਾ ਤਮਾਸ਼ਾ ਵੇਖਣ ਨੂੰ ਹੁੰਦਾ ਹੈ, ਉਹ ਸੱਚਾ ਨਹੀਂ ਹੁੰਦਾ। ਜੇ ਸੁਪਨਾ ਜਿਸ ਪ੍ਰਕਾਰ ਸੁਪਨਾ ਹੁੰਦਾ ਹੈ, ਜਿਵੇਂ ਦੇਖਣੇ ਮਾਤਰ ਤਮਾਸ਼ਾ ਹੁੰਦਾ ਹੈ,
ਐਸੇ ਜਗ ਕੋ
ਜਾ ਇਸ ਪ੍ਰਕਾਰ ਅਰ ਦੇਖਣਾ ਉਹ ਸੱਚਾ ਕਰਕੇ ਨਹੀਂ ਵੇਖਣਾ ਚਾਹੀਦਾ। ਜਦੋਂ ਜਾਗੀ ਦਾ ਉਹ ਸੁਪਨਾ ਸੁਪਨਾ ਹੀ ਹੋ ਜਾਂਦਾ ਹੈ। ਇਸੇ ਪ੍ਰਕਾਰ ਜਿਸ ਤਰ੍ਹਾਂ ਸੁਪਨਾ ਹੈ ਤੇ ਪੂਤਲੀਆਂ ਦਾ ਜਿਵੇਂ ਤਮਾਸ਼ਾ ਵੇਖਣਾ ਹੈ, ਉਹਨੂੰ ਸੱਚਾ ਕੋਈ ਮੰਨ ਕੇ ਨਾ ਵੇਖਣਾ ਕਰ।
ਐਸੇ ਜਗ ਕੋ ਜਾਣ
ਇਸੇ ਪ੍ਰਕਾਰ ਦਾ ਸੰਸਾਰ ਹੈ, ਜਾਣ ਲੈ
ਕਛ ਸਾਚੂ ਨਹੀਂ।
ਸਤਿਗੁਰੂ ਜੀ ਕਹਿੰਦੇ ਪਦਾਰਥਾਂ ਚ ਕੋਈ ਸੱਚਾ ਨਹੀਂ ਹੈ।
ਨਾਨਕ ਬਿਨ ਭਗਵਾਨ
ਜਿਹੜਾ ਅਕਾਲ ਪੁਰਖ ਵਾਹਿਗੁਰੂ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਜਿਸ ਦਿਨ ਮਾਇਆ ਕਾਰ
ਰਾਤ ਨੇ ਮਾਇਆ ਦੇ ਵਾਸਤੇ ਪੁਰਾਣਾ ਧਾਰੀ ਜੀ ਹਰ ਵਕਤ ਦੋਲਦਾ ਭਟਕਦਾ ਫਿਰਦਾ ਰਹਿੰਦਾ ਹੈ।
ਨਾਨਕ
ਕਰੋੜਾਂ ਵਿੱਚੋਂ ਕੋਈ ਕੋਈ ਹੈ, ਸਤਿਗੁਰੂ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਹਨ,
ਨਾਰਾਇਣ
ਜਿਨ੍ਹਾਂ ਦੇ ਚਿੱਤ ਨਾਰਾਇਣ ਪਰਮੇਸ਼ਰ ਵਸਿਆ ਹੋਇਆ ਹੈ।
ਜੈਸੇ ਜਲ ਤੇ ਬੁੱਧ ਬੁੱਧ
ਇਸ ਪ੍ਰਕਾਰ ਜਲ ਦੇ ਉੱਤੇ ਬੁਰਬਦਾ ਹੁੰਦਾ ਪਾਣੀ ਦਾ, ਇੱਕ ਕਣੀ ਦਾ ਪੈਦਾ ਹੋ ਜਾਂਦਾ, ਦੂਏ ਦਾ ਨਾਸ ਹੋ ਜਾਂਦਾ ਹੈ। ਇਸੇ ਪ੍ਰਕਾਰ ਜਲ ਦੀ ਨਿਆਈ ਪੰਜ ਤੱਤ ਹੈ, ਉਹਦੇ ਚ ਬੁਰਬਦੇ ਨਿਆਈ ਇਹ ਸਰੀਰ ਹਨ, ਪੈਦਾ ਹੁੰਦੇ ਹੈ, ਇੱਕ ਦਿਨ ਪੈਦਾ ਹੋ ਜਾਂਦੇ, ਇੱਕ ਦਿਨ ਮਰ ਜਾਂਦੇ ਹੈ। ਇਸੇ ਪ੍ਰਕਾਰ ਜਲ ਚੇਤਨ ਤੋਂ ਬੁਰਬਦੇ ਦੀ ਨਿਆਈ ਇਹ ਸਰੀਰ ਜੀਵ ਪੈਦਾ ਹੁੰਦੇ ਹੈ, ਨਾਸ ਹੁੰਦੇ ਰਹਿੰਦੇ ਨਿਤਾ ਪਰਤੀ।
ਜਗ ਰਚਨਾ ਤੈਸੀ ਰਚੀ,
ਇਸ ਪ੍ਰਕਾਰ ਜਗ ਦੀ ਰਚਨਾ ਝੂਠੀ ਹੈ, ਰਚਨਾ ਕੀਤੀ ਹੋਈ।
ਕਉ ਨਾਨਕ ਸੁਣ ਮੀ,
ਸਤਿਗੁਰੂ ਸਾਹਿਬ ਜੀ ਕਹਿੰਦੇ ਹਰ ਸੱਜਣ ਮਿੱਤਰ ਸੁਣ ਲੈ, ਧਾਰਨ ਕਰ ਲੈ,
ਨਾਨੀ ਕਛੂ ਨਾ ਚੇਤੇ।
ਇਹ ਦੇਖ ਲੋ ਪ੍ਰਾਣਾ ਧਾਰੀ ਕੋਈ ਵੀ ਵਿਚਾਰ ਨਹੀਂ ਕਰਦਾ, ਚੇਤੇ ਨਹੀਂ ਕਰਦਾ ਹੈ।
ਮਾਇਆ ਕੈ
ਮਾਇਆ ਦੇ ਹੰਕਾਰ ਕਿੰਨਾ ਹੋਇਆ ਰਹਿੰਦਾ ਹੈ ਅਗਿਆਨੀ।
ਕਉ ਨਾਨਕ ਬਿਨ ਹਰ ਭਜਨ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੇ ਭਜਨ ਤੋਂ ਬਿਨਾ
ਤਾਹੇ ਜਮ
ਫਲ, ਇਸ ਕਰਕੇ ਜਮਾਂ ਦੇ ਫਾਹੇ ਨੂੰ ਪੈਂਦੇ ਰਹਿੰਦੇ ਹਨ।
ਸੁਖ ਕਉ ਚਾਹੇ ਸਦਾ,
ਜੇ ਸਦਾ ਸੁਖ ਜੋ ਕਦੇ ਨਾਸ ਨਾ ਹੋਵੇ, ਐਸੇ ਸੁਖ ਨੂੰ ਇਹ ਚਾਹੁੰਦਾ ਹੈ।
ਕਰਨ ਰਾਮ ਕੀ ਲੇ,
ਇਹਨੂੰ ਚਾਹੀਦਾ ਰਾਮ ਪਰਮੇਸ਼ਰ ਦੀ ਸ਼ਰਨ ਲੈਣਾ ਕਰੇ।
ਨਾਨਕ ਸੁਣ ਰੇ ਮਨ,
ਸਤਿਗੁਰੂ ਨਾਨਕ ਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੇ ਪਿਆਰਿਆ ਸੁਣੋ,
ਲੱਭ ਮਾਨੁਖ ਦੇ
ਇਹ ਕਠਨ ਲੱਭਣ ਵਾਲੀ ਮਨੁੱਖਾ ਦੇ ਆ ਬਾਰ ਬਾਰ ਹੱਥ ਨੀ ਆਉਣੀ ਹੈ।
ਮਾਇਆ ਕਾਰਨ ਧਾਵ ਹੀ,
ਇਹ ਮਾਇਆ ਦੇ ਕਾਰਨ ਵਾਸਤੇ ਦੌੜਦੇ ਰਹਿੰਦੇ ਹਨ।
ਦੁਖ ਲੋਕ ਆ ਜਾ,
ਉਹ ਸ਼ਾਸਤਰ ਦੀ ਗਿਆਨ ਤੋਂ ਰਹਿਤ ਮੂਰਖ ਹਨ, ਅਣਜਾਣ ਅਗਿਆਨ ਅਗਿਆਤ ਹਨ ਪਰਮਾਰਥ ਵੱਲੋਂ ਵੀ।
ਕਉ ਨਾਨਕ ਬਿਨ ਹਰ ਭਜਨ,
ਸਤਿਗੁਰੂ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਦੇ ਭਜਨ ਤੋਂ ਬਿਨਾ
ਵਿਰਥਾ ਜਨਮ ਸਿਰਾ,
ਇਹ ਵਿਅਰਥੀ ਜਨਮ ਉਹਨਾਂ ਦਾ ਸਿਰਾਨ ਬਤੀਤ ਹੁੰਦਾ ਜਾਂਦਾ, ਗੁਜ਼ਰਦਾ ਜਾ ਰਿਹਾ ਹੈ।
ਜੋ ਪ੍ਰਾਣੀ ਨਿਸ ਦਿਨ ਭਜਨ,
ਜੋ ਪ੍ਰਾਣੀ ਧਾਰੀ ਜੀਵ ਰਾਤ ਦਿਨ ਭਜਨ ਕਰਦਾ ਹੈ,
ਰੂਪ ਰਾਮ ਤੇ ਜਾ,
ਸ੍ਰੀ ਰਾਮ ਪਰਮੇਸ਼ਰ ਦਾ ਰੂਪ ਜਾਣਨਾ ਚਾਹੀਦਾ ਹੈ।
ਹਰ ਜਨ ਹਰ ਅੰਤਰ ਨਹੀਂ,
ਹਰੀ ਦੇ ਜਨਾਂ ਚ ਹਰੀ ਚ ਅੰਤਰ ਫਰਕ ਨੀ ਕੋਈ ਆਪੋ ਵਿਚ।
ਨਾਨਕ ਸਾਚੀ ਮਾਂ,
ਸਤਿਗੁਰੂ ਜੀ ਕਹਿੰਦੇ ਸਾਡੀ ਸੱਚੀ ਸਿੱਖਿਆ ਮੰਨ ਲੈ,
ਮਨ ਮਾਇਆ ਮੈਂ ਫਸ ਰਹੇ,
ਰਾਤ ਨੂੰ ਮਨ ਮਾਇਆ ਚ ਫਸ ਰਿਹਾ ਹੈ ਜੀਆਂ ਦਾ,
ਗੋਬਿੰਦ ਨਾਮ
ਪਰਮੇਸ਼ਰ ਦਾ ਨਾਮ ਜੀਆਂ ਨੂੰ ਭੁੱਲ ਗਿਆ ਹੈ।
ਨਾਨਕ ਬਿਨ ਹਰ ਭਜਨ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਰੀ ਦਾ ਭਜਨ ਤੋਂ ਬਗੈਰ
ਜੀਵਨ ਕੌਣੇ ਕਾਮ,
ਜੀਵਨ ਕਿਸ ਕੰਮ ਹੈ, ਨਿਕੰਮਾ ਹੀ ਹੈ।
ਰਾਨੀ ਰਾਮ ਨਾ ਚੇਤੇ,
ਪੁਰਾਣਾ ਧਾਰੀ ਜੀ ਰਾਮ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ ਤੂੰ,
ਮਾਇਆ ਕੈ
ਮਾਇਆ ਦੇ ਹੰਕਾਰ ਕਿੰਨਾ ਹੋਇਆ ਰਹਿੰਦਾ, ਸ਼ਰਾਰਤੀ ਕੇ ਮਾਇਆ ਰੂਪ।
ਨਾਨਕ ਹਰ ਭਜਨ ਬਿਨ,
ਸਤਿਗੁਰੂ ਜੀ ਕਹਿੰਦੇ ਅਕਾਲ ਪੁਰਖ ਹਰੀ ਦੇ ਭਜਨ ਤੋਂ ਬਗੈਰ
ਤਾਹੇ ਜਮ
ਫਲ, ਇਸ ਕਰਕੇ ਜਮਾਂ ਦੀ ਫਾਹੀ ਕਿਸ ਪੁਰਖ ਨੂੰ ਪੈਂਦੀ ਰਹਿੰਦੀ ਹੈ ਵਾਰ ਵਾਰ।
ਸੁਖ ਮੈਂ ਬਹੁਤ ਸੰਗੀ ਭੈ,
ਜਦੋਂ ਸੁਖ ਹੁੰਦਾ ਹੈ ਉਸ ਵੇਲੇ ਬੜੇ ਸਾਥੀ ਪਿਆਲਿਆਂ ਨਾਲਿਆਂ ਦੇ ਸਾਂਝੀ ਹੋ ਜਾਂਦੇ ਹਨ। ਜਦੋਂ ਬਿਪਤਾ ਪੈਂਦੀ ਹੈ ਉਦੋਂ ਕੋਈ ਦੁੱਖ ਚ ਸਾਥੀ ਨਹੀਂ ਪੁਰਖ ਦਾ ਹੁੰਦਾ।
ਨਾਨਕ ਹਰ ਭਜ ਮਨ,
ਜੀ ਕਹਿੰਦੇ ਹਰੀ ਦਾ ਭਜਨ ਕਰ ਹੇ ਪਿਆਰਿਆ ਮਨ,
ਸਹਾਈ
ਉਹ ਤੇਰਾ ਅੰਤ ਨੂੰ ਵੀ ਸਹਾਇਕ ਹੋਵੇਗਾ, ਵਾਹਿਗੁਰੂ ਦਾ ਸਿਮਰਨ ਕਰ।
ਜਨਮ ਜਨਮ ਪਰਮਤ
ਵੇਖ ਜੀਵ, ਜਨਮਾਂ ਜਨਮਾਂ ਚ 84 ਲੱਖ ਜੂਨ ਚ ਭਰਮ ਦਾ ਵਿਚਰਦਾ ਫਿਰਦਾ ਰਿਹਾ
ਮਿਟਿਓ ਨਾ ਜਮ ਕੋ ਉਤਰਾ
ਜਮਨ ਦਾ ਡਰ ਤੇਰਾ ਬਣਿਆ ਰਿਹਾ ਮਿਟਿਆ ਨਾ 20 ਲੱਖ ਤਾਂ ਪੱਥਰਾਂ ਦੀਆਂ ਜੂਨਾ ਵਜਾ 20 ਲੱਖ ਸਾਵਰ ਜਾਨੋ 9 ਲੱਖ ਜਲਚਰ ਸਭ ਮਾਨੋ ਮੱਛੀਆਂ 9 ਲੱਖ ਵਜਾ ਪਰਾਂਦੀਆਂ ਹਨ ਤੇ 11 ਲੱਖ ਕੁਰਮ ਕਵੀ ਗਾਏ 11 ਲੱਖ ਕੱਛੂ ਕੁੰਮੇ ਦੱਦੂ ਆਦਿ ਜਿਹੜੇ ਨਾ ਖੁਸ਼ਕੀ ਦੇ ਪਾਣੀ ਚ ਰਹਿਣ ਵਾਲੇ ਹੈ ਪੰਖੀ 10 ਲੱਖ ਬਚਾਏ ਤੇ ਪੰਖੀ ਖੰਭਾਂ ਵਾਲੇ 10 ਲੱਖ ਵਜਾ ਦੀਆਂ ਜੂਨਾ ਹਨ ਅਤੇ 30 ਲੱਖ ਪਸ ਜਾਨੋ ਭਾਈ 30 ਲੱਖ ਵਜਾ ਦੇ ਪਸ਼ੂ ਹਨ 4 ਲੱਖ ਬਾਂਦਰ ਦੁਖਦਾਈ ਬਾਂਦਰ ਤੇ ਲੰਗੂਰ 4 ਲੱਖ ਵਜਾ ਦੇ ਹੈ ਜਬ ਤੋਂ ਰਾਸ਼ੀ ਜੇ ਘਟ ਆਵੇ ਤਾਂ ਮਾਨਸ ਕੇ ਤਨ ਕੋ ਪਾਵੇ ਇਸ ਪ੍ਰਕਾਰ ਬਥੇਰਾ ਜਨਮ ਜਨਮ ਭਰਮ ਦਾ ਫਿਰਦਾ ਰਿਹਾ ਤੂੰ ਤੇਰਾ ਜਮਾਂ ਦਾ ਡਰ ਨਾ ਮਿਟਿਆ ਵਾਰ ਵਾਰ ਜਮ ਮਾਰਦਾ ਹੀ ਰਿਹਾ ਤੈਨੂੰ
ਨਾਨਕ ਹਰ ਭਜਨ
ਸਤਿਗੁਰੂ ਜੀ ਕਹਿੰਦੇ ਅਕਾਲ ਪੁਰਖ ਦਾ ਭਜਨ ਕਰ ਲੈ ਹੇ ਪਿਆਰੇ ਮਨ
ਪੈ
ਪਾਵੇ ਜੀ ਤੂੰ ਬਾਸਾ ਟਿਕਾ ਪਾ ਲਵੇਗਾ
ਬਹੁਤ ਮੈਂ ਕਰ ਰਹੇ
ਆਪਣੀ ਵੱਲੋਂ ਬੇਨਤੀ ਕਰ ਕਿ ਸੱਚੇ ਪਾਤਸ਼ਾਹ ਮੈਂ ਬੜੇ ਯਤਨ ਕਰ ਰਿਹਾ
ਹਾਂ
ਜੋ ਸਾਧਨ ਕੀਤਾ ਉਹਦਾ ਮਾਣ ਫੁਰਦਾ ਰਿਹਾ ਕਿ ਮੈਂ ਬੜਾ ਸਿਆਣਾ ਹਾਂ ਮੈਂ ਬੜਾ ਵਿਦਵਾਨ ਹਾਂ ਮੈਂ ਬੜਾ ਸਾਧਕ ਹਾਂ ਮੈਂ ਬੜੀਆਂ ਧੂਣੀਆਂ ਪਾਈਆਂ ਮੈਂ ਬੜ ਜਲ ਧਾਰਾ ਕੀਤੀ ਹੈ ਮੈਂ ਯੋਗਾ ਅਭਿਆਸ ਕੀਤਾ ਹੈ ਉਹ ਮਨ ਦਾ ਮਾਣ ਨਹੀਂ ਮਿਟਿਆ ਹੈ ਉਸ ਮਨ ਦੇ ਮਾਣ ਕਰਕੇ ਖੋਟੀ ਮੱਧ ਵਿਚ ਗੁਰੂ ਸਾਹਿਬ ਜੀ ਕਹਿੰਦੇ ਫਸ
ਗਿਆ
ਪਰਮੇਸ਼ਰ ਰੱਖਿਆ ਕਰ ਲੋ ਆਪ ਦਾ ਬਿਰਦ ਹੈ ਇਹ ਜਿਹੜੀ ਬਾਲਕ ਅਵਸਥਾ ਹੈ ਤੇ ਜਵਾਨੀ ਹੈ ਤੇ ਬੁਢੇਪਾ ਹੈ
ਪੁਨਾ
ਤਿੰਨ ਉਮਰ ਦੀਆਂ ਹਿੱਸੇ ਹਨ ਅਵਸਥਾ ਹੈ ਜਾਣੋ
ਨਾਨਕ ਹਰ ਭਜਨ ਦੇ
ਸਤਿਗੁਰੂ ਜੀ ਕਹਿੰਦੇ ਅਕਾਲ ਪੁਰਖ ਦਾ ਭਜਨ ਕਰੇ ਤੋਂ ਬਗੈਰ ਚਾਹੇ ਜਵਾਨੀ ਹੈ ਚਾਹੇ ਬੁਢੇਪਾ ਹੈ ਚਾਹੇ ਬਾਲਕਪੁਣਾ ਹੈ ਸਾਰੀਆਂ ਅਵਸਥਾ ਵਿਅਰਥ ਹੀ ਗਈਆਂ ਮੰਨ ਲਓ ਕਰਨੇ ਯੋਗ ਸੀ ਪਰਮੇਸ਼ਰ ਦਾ ਭਜਨ ਪਰ ਉਪਕਾਰ ਉਹ ਨਾ ਕੀਤਾ ਲੋਭ ਦੇ ਫਾਹੇ ਚ ਪੈ ਗਿਆ
ਨਾਨਕ ਸਮੇਂ ਉਹ ਰਮ ਗਏ
ਇਹ ਸਮਾਂ ਸੀ ਮਨੁੱਖਾ ਜਨਮ ਮਿਲਿਆ ਰਮ ਗਏ ਗੁਜ਼ਰ ਗਿਆ ਬਤੀਤ ਹੋ ਗਿਆ ਹੁਣ ਅਗਿਆਨੀਆਂ ਕਿਸ ਵਾਸਤੇ ਰੋ ਰਿਹਾ ਹੁਣ ਰੋਇਆ ਕੀ ਬਣਦਾ ਹੈ ਜਦੋਂ ਤੂੰ ਮਨੁੱਖਾ ਜਨਮ ਸਵਾਰ ਨਹੀਂ ਸਕਿਆ ਹੈ ਮਨ ਤਾਂ ਤੇਰਾ ਮਾਂ ਚ ਹਰ ਵਕਤ ਰਮ ਰਿਹਾ ਮਿਲ ਰਿਹਾ ਹੈ ਰਚ ਰਿਹਾ ਹੈ ਇਹ ਪਿਆਰਿਆ ਨਿਕਲਦਾ ਨੀ ਹਰ ਵਕਤ ਪ੍ਰਵੇਸ਼ ਹੋਇਆ ਰਹਿੰਦਾ ਹੈ ਇਸ ਪ੍ਰਕਾਰ ਮੂਰਤੀ ਜਿਹੜੀ ਹੁੰਦੀ ਹੈ ਚਿੱਤਰ ਕਸ਼ਮੀਰ ਜਿਹੜੀ ਮੂਰਤ ਹੁੰਦੀ ਹੈ ਚਿੱਤਰੀ ਹੋਈ ਉਹ ਕੰਧ ਨੂੰ ਨੀ ਛੱਡਦੀ ਚਿੱਤਰੀ ਹੋਈ ਜੀ ਕੰਧ ਚੁੰਦੀ ਹੈ ਇਸੇ ਪ੍ਰਕਾਰ ਮਾਇਆ ਰੂਪੀ ਕੰਧ ਹੈ ਤੇ ਮਨ ਮੂਰਤ ਬਣਿਆ ਹੋਇਆ ਇਹ ਮਾਇਆ ਰੂਪੀ ਕੰਧ ਨੂੰ ਛੱਡਦਾ ਹੀ ਨੀ ਇਸ ਪ੍ਰਕਾਰ ਦੀ ਹਾਲਤ ਹੋ ਰਹੀ ਜੜ ਹੋ ਕੇ ਇਹਦੇ ਵਿੱਚ ਲੱਗ ਰਿਹਾ ਹੈ ਮਾਇਆ ਨੇ ਇਹਦੇ ਅੰਦਰ ਤਸਵੀਰ ਖਿੱਚੀ ਹੋਈ ਹੈ ਮਨ ਕੰਧ ਦੀ ਨਹੀਂ ਜੜ ਹੋ ਕੇ ਮੂਰਤ ਬਣਿਆ ਬੈਠਾ ਮਾਇਆ ਦੀ
ਨਰ ਚਾਹਤ ਕਛ ਔਰ
ਇਹ ਪੁਰਖ ਹੋਰ ਹੀ ਚਾਹੁੰਦਾ ਰਹਿੰਦਾ ਹੈ ਚਿੱਤ ਵਿੱਚ
ਔਰੇ ਕੀ ਔਰੇ ਪਹਿ
ਪਰ ਹੋਰ ਵੀ ਹੋਰ ਹੀ ਹੋ ਜਾਂਦੀ ਹੈ ਜੋ ਮਨ ਚਿੱਤ ਨੂੰ ਚੇਤੇ ਸਮਸੋ ਗਾਲੀ ਰੱਬ ਕੀ
ਚਿਤਵਤ ਰਹੇ ਉਠ ਗਾਓ
ਇਹ ਠੱਗੀ ਮਾਰੀ ਇਹ ਤਾਂ ਨਰ ਚਾਹਤ ਕਛ ਔਰ ਕੀ ਚਾਹੁੰਦਾ ਹੈ ਇਹ ਚਿਤਵਦਾ ਰਹਿੰਦਾ ਕਿ ਠੱਗੀ ਮਾਰ ਗਈ ਔਰ ਹੋਰ ਕੋਈ ਠੱਗੀ ਮਾਰ
ਲਈਏ
ਔਰਤ ਪਈ ਉਹ ਕੀ ਹੋਰ ਵੀ ਹੋ ਰਹੀ ਇਹਦੀ ਗੱਲ ਚ ਫਾਸੀ ਕਾਲ ਵੀ ਪੈਗੀ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਨ
ਬਹੁਤ ਸੁਖ ਕੇ
ਵਿਸ਼ੇ ਸੁਖ ਵਾਸਤੇ ਬੜੇ ਯਤਨ ਕਰਦਾ ਰਿਹਾ ਬੜੇ ਦੁੱਖ ਉਠਾਏ ਇਸਨੇ
ਦੁੱਖ ਤੋਂ ਪੀਓ ਨਾ
ਅਤੇ ਜੰਮਣ ਮਰਨ ਦਾ ਦੁੱਖ ਮੇਟਣ ਵਾਸਤੇ ਕੋਈ ਯਤਨ ਨਹੀਂ ਕੀਤਾ ਜੇ ਜਿਸ ਕਰਕੇ ਮੇਰਾ ਜੰਮਣਾ ਮਰਨਾ ਮਿਟ ਜੇ ਉਹ ਸਾਧਨ ਨਹੀਂ ਕੋਈ ਕੀਤਾ ਹੈ ਵਿਸ਼ੇ ਸੁਖ ਵਾਸਤੇ ਸੁਖਿਆਰੇ ਰਹਿਣ ਵਾਸਤੇ ਬੜੇ ਯਤਨ ਕੀਤੇ ਦੁੱਖ ਦਾਰੂ ਜਿਸ ਨੂੰ ਬਣਨਾ ਸੀ ਭਜਨ ਸਿਮਰਨ ਦੇ ਉਹ ਕੋਈ ਵੀ ਨਾ ਕੀਤਾ ਯਤਨ।
ਨਾਨਕ ਸੁਣੜੀ ਮਨ,
ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਪਿਆਰਿਆ ਮਨ ਸੁਣ ਲੈ, ਜੋ ਕਰਤਾਰ ਨੂੰ ਪਾਉਂਦਾ ਉਹੀ ਹੋਣਾ, ਤੂੰ ਤੇਰਾ ਕੀਤਾ ਕੀ ਹੋਣਾ ਅਲਪੱਗ ਦਾ।
ਜਗਤ ਤਿਖਾਰੀ ਫਿਰਦਾ,
ਸਾਰਾ ਜਗਤ ਮੰਗਤਾ ਤੁਰਿਆ ਫਿਰਦਾ ਹੈ।
ਤੂੰ ਦਾਤਾ ਰਾਮ,
ਸਾਰਿਆਂ ਦਾ ਦਾਤਾ ਇੱਕ ਰਾਮ ਪਰਮੇਸ਼ਵਰੀ ਹੈ।
ਨਾਨਕ ਮਨ ਸਿਮਰਤੇ,
ਸਤਿਗੁਰ ਨਾਨਕ ਦੇਵ ਜੀ ਕਹਿੰਦੇ ਮਨਾ ਉਸ ਵਾਹਿਗੁਰੂ ਦਾ ਸਿਮਰਨ ਕਰ,
ਪੂਰਨ ਹੋਵੇ ਕਾਮ,
ਤੇਰੇ ਸਾਰੇ ਕੰਮ ਧਰਮ ਅਰਥ ਕਾਮ ਪੂਰੇ ਹੋ ਜਾਣਗੇ।
ਹੈ ਮਾਨ ਕਹਾਂ ਕਰੇ,
ਤੇਰੇ ਸਰੀਰ ਦਾ ਕੀ ਮਾਨ ਕਰਦਾ ਹੈ।
ਜਗਤ ਸੁਪਨੇ ਜਿਉ ਜਾਣ,
ਜਗਤ ਤਾਂ ਸੁਪਨੇ ਦੀ ਨਿਆਈ ਨਾਸ ਮੰਤ
ਹੈ, ਕਛ ਤੇਰੂ ਨਹੀਂ।
ਇਹਨਾਂ ਜਗਤ ਦੇ ਵਿੱਚ ਪਦਾਰਥਾਂ ਸੰਬੰਧੀਆਂ ਤੇਰਾ ਕੋਈ ਵੀ ਨਹੀਂ ਹੈ। ਸਤਿਗੁਰੂ ਜੀ ਨੇ ਬਖਿਆਨ ਕਰਕੇ ਸਾਰੀ ਬਾਣੀ ਚ ਕਸਮ ਕੀਤਾ ਹੈ।
ਕਰਤ ਹੈ
ਜੀਵ ਦੇ ਰਾਹੇ ਹੰਕਾਰ ਕਰਦਾ ਹੈ, ਇੱਕ ਛਿਨ ਵਿੱਚ ਇਹ ਪਿਆਰੇ ਸੱਜਣਾ ਨਾਸ਼ ਹੋ ਜਾਵੇਗੀ।
ਪ੍ਰਾਣੀ ਹਰ ਜਸ ਕਹੇ,
ਇਸ ਪ੍ਰਾਣੀ ਨੇ ਪਰਮੇਸ਼ਰ ਦੇ ਜਸ ਦਾ ਉਚਾਰਨ ਕੀਤਾ ਹੈ।
ਨਾਨਕ ਤੇ ਜਗ ਜੀ,
ਸਤਿਗੁਰੂ ਜੀ ਕਹਿੰਦੇ ਉਸ ਨੂੰ ਜਗਤ ਨੂੰ ਜਿੱਤ ਲਿਆ ਹੈ, ਉਹ ਮੁਕਤ ਹੋ ਗਿਆ ਪੁਰਖ ਸੰਸਾਰ
ਚੋਂ।
ਜਿਸ ਹਿਰਦੇ ਤੇ ਰਾਮ ਪਰਮੇਸ਼ਰ ਦਾ ਭਜਨ ਹੈ
ਉਹ ਨਰ ਮੁਕਤਾ ਜਾ,
ਉਹ ਪੁਰਖ ਮੁਕਤ ਹੋਇਆ ਜਾਣੋ ਸਾਧ ਸੰਗਤ ਜੀ।
ਨਰ ਹਰ ਅੰਤਰ,
ਉਸ ਵਿਚ ਪਰਮੇਸ਼ਰ ਚ ਕੋਈ ਫਰਕ ਨਹੀਂ, ਕੋਈ ਰੂਪ ਹਨ।
ਨਾਨਕ ਸਾਚੀ ਮਾਨ,
ਸਤਿਗੁਰੂ ਜੀ ਕਹਿੰਦੇ ਸੱਚੀ ਸਾਡੀ ਸਿੱਖਿਆ ਮੰਨ ਲੈ।
ਇੱਕ ਭਗਤ ਭਗਵਾਨ,
ਇੱਕ ਪਰਮੇਸ਼ਰ ਦੀ ਜਿਹੜੀ ਭਗਤੀ ਹੈ,
ਇਹ ਪ੍ਰਾਣੀ ਕਹਿ ਨਾ,
ਇਹ ਪ੍ਰਾਣਾ ਧਾਰੀ ਦੇ ਮਨ ਵਿਚ ਨਹੀਂ ਬਸੀ ਹੋਈ।
ਕੈਸੇ ਸੂਕਰ
ਸੁਭਾਅ, ਜਿਵੇਂ ਸੂਰਾਂ ਦੇ ਸੁਭਾਅ ਹੁੰਦੇ ਹੈ, ਬਿਸ਼ਟਾ ਹੀ ਫਰੋੜਦੇ ਰਹਿੰਦੇ ਹੈ, ਜਿਵੇਂ ਕੁੱਤਿਆਂ ਦਾ ਸੁਭਾਅ ਕਰਮੀ ਚੜਦੇ ਰਹਿੰਦੇ ਹੈ, ਇਹੋ ਜਿਹੇ ਪੁਰਖਾਂ ਨੇ ਉਹ ਪ੍ਰਾਈ ਨਿੰਦਿਆ ਰੂਪੀ ਬਿਸ਼ਟਾ ਹੀ ਖਾਂਦੇ ਹੈ, ਅਤੇ ਉਹ ਪਰਾਇਆ ਘਰਾਂ ਨੂੰ ਤੱਕਲ ਰੂਪ ਕਰਮੀ ਚੂੜਦੇ ਹੈ। ਕੁੱਤਿਆਂ ਤੇ ਸੂਰਾਂ ਵਰਗੇ ਹਨ ਉਹ ਪੁਰਖ।
ਨਾਨਕ ਮਾਨੋ ਤਾਹੇ,
ਉਹਨਾਂ ਦੇ ਸਰੀਰ ਇਹੋ ਜਿਹੇ ਪਵਿੱਤਰ ਹੈ, ਗੁਰੂ ਸਾਹਿਬ ਜੀ ਕਹਿੰਦੇ ਮੰਨ ਲਓ।
ਸਵਾਮੀ ਕੋ ਗ੍ਰਹਿ ਜਿਉ ਸਦਾ,
ਅਜੇ ਕੁੱਤੇ ਵਿਚ ਗੁਣ ਹਨ। ਵੇਖੋ ਮਾਲਕ ਦਾ ਜਿਹੜਾ ਘਰ
ਹੈ,
ਜਿਸ ਘਰ ਦੀ ਰੋਟੀ ਖਾਂਦਾ ਕੁੱਤਾ ਉੱਥੇ ਪਹਿਰਾ ਦਿੰਦਾ ਹੈ, ਉਹ ਕਦੇ ਨਿੱਤ ਨੀ ਛੱਡਦਾ ਨੀ ਹੈ। ਤੇ ਅਸੀਂ ਵਾਹਿਗੁਰੂ ਦੇ ਇੰਨੇ ਦਿੱਤੇ ਪਦਾਰਥ ਖਾਂਦੇ ਹਾਂ, ਫਿਰ ਵੀ ਕਦੇ ਮਾਰੇ ਨੂੰ ਚੇਤੇ ਨੀ ਕਰਦੇ, ਕੁੱਤਿਆਂ ਨਾਲ ਭੈੜੇ ਹਾਂ।
ਇਹ
ਕੁੱਤੇ ਤੋਂ ਸਿੱਖਿਆ ਲੈ ਲੋ, ਇਸ ਪ੍ਰਕਾਰ ਮਹਾਰਾਜ ਕਹਿੰਦੇ ਹਰੀ ਦਾ ਭਜਨ ਕਰੋ।
ਇੱਕ ਮਨ ਹੋਏ, ਇੱਕ ਚੇਤ,
ਇਕਾਗਰ ਮਨ ਹੋ ਕੇ ਇੱਕ ਚੇਤਨ ਪ੍ਰਵੇਸ਼ ਦਾ ਰੂਪ ਹੋ
ਜਾਓਗੇ।
ਜਿਹੜਾ ਆਦਮੀ ਤੀਰਥ ਯਾਤਰਾ ਕਰਕੇ ਆਵੇ, ਵਰਤ ਰੱਖੇ, ਅਰਦਾਨ ਕਰੇ
ਬੜੋ,
ਮਨ ਚ ਹੰਕਾਰ ਧਾਰ ਲੈ ਕੇ ਮੇਰੇ ਵਰਗਾ ਕੋਈ ਦਾਨੀ ਨੀ, ਤੀਰਥ ਯਾਤਰੂ ਨੀ ਹੈ,
ਨਾਨਕ ਨੇ ਫਲ ਜਾਤ,
ਉਹਦੇ ਕੀਤੇ ਹੋਏ ਸਾਰੇ ਐਵੇਂ ਹੀ ਜਾਂਦੇ, ਨਿਸਫਲ ਹੀ ਜਾਂਦੇ ਹਨ। ਜਿਵੇਂ ਹਾਥੀ ਨੂੰ ਗੰਗਾ ਜਲ ਨਾਲ ਇਸ਼ਨਾਨ ਕਰਾ ਦੀਏ, ਸਾਬਣ ਮਲ ਕੇ ਬਾਹਰ ਨਿਕਲ ਕੇ ਖੇਹ ਪਾ ਲੈਂਦਾ ਸੁੱਡਣਾ, ਇਹ ਹਾਥੀ ਦੇ ਇਸ਼ਨਾਨ ਵਾਂਗੂ ਹੈ, ਮਗਰੋਂ ਹੰਕਾਰ ਜਿਹੜਾ ਕਰਨਾ ਇਹ ਖੇਹ ਪਾ ਲੈਂਦੇ ਹੋ ਪੁਰਖ ਆਪਦੇ ਚੰਗੇ ਕੰਮ ਕਰਕੇ।
ਫਿਰ
ਅਵਸਥਾ ਇਹੀ ਜੀ ਹੋ ਗਈ ਹੈ, ਸਿਰ ਕੰਬਣ ਲੱਗ ਗਿਆ, ਪੈਰ ਡਗਮਗ ਹੈ, ਡਾਵਾਂ ਡੋਲ ਹੋ ਗਏ, ਰਸਤੇ ਵਿਚ ਪੂਰੇ ਨੀ ਚੱਲਦੇ ਹਨ, ਡਿੱਕ ਡੋਲੇ ਖਾਂਦੇ ਹੈ,
ਨੈਣ ਜੋਤ ਤੇ ਹੀ,
ਅੱਖਾਂ ਦੀ ਜੋਤ ਜਿਹੜੀ ਦੇਖਣ ਵਾਲੀ ਸ਼ਕਤੀ ਹੈ, ਇਹ ਅੱਖਾਂ ਦੀ ਜੋਤ ਘੱਟ ਗਈ ਹੈ, ਅੱਖਾਂ ਦੇਖਣ ਤੋਂ ਹੀਲੀਆਂ ਹੋ ਗਈਆਂ।
ਨਾਨਕ ਇਹ ਬਿਰਧ ਭਏ,
ਸਤਿਗੁਰੂ ਜੀ ਕਹਿੰਦੇ ਇੰਨੀ ਬਿਰਧ ਅਵਸਥਾ ਚ ਇੰਦਰੇ ਵੀ ਸਿਥਲ ਹੋ ਗਏ, ਇਹ ਹਾਲਤ ਹੋ ਗਈ।
ਹਰ ਰਸ ਲਈ
ਇਹ ਜੀਵ ਤਾਂ ਵੀ ਹਰੀ ਦੇ ਰਸ ਨੂੰ ਲਿਆ ਨੀ, ਪੈ ਲੀਨ ਨੀ ਹੋਇਆ,
ਨਿਜ ਕਰ ਦੇਖਿਓ ਜਗਤ,
ਆਪਦਾ ਬਣਾ ਕੇ ਸਾਰਾ ਸੰਸਾਰ ਵੇਖਿਆ ਹੈ।
ਕਾਹੂ ਕੋ ਨਾ,
ਅਸਲ ਜਦੋਂ ਪੜ੍ਹ ਕੇ ਵੇਖੇ ਕੋਈ ਵੀ ਕਿਸੇ ਦਾ ਕਿਸੇ ਵਕਤ ਨੀ ਹੈ।
ਨਾਨਕ ਫਿਰ ਹਰ ਭਗਤ ਹੈ,
ਇਸ ਰਹਿਣ ਵਾਲੀ ਮਹਾਰਾਜ ਦੀ ਭਗਤੀ ਹੈ, ਸਤਿਗੁਰੂ ਜੀ ਕਹਿੰਦੇ ਹਨ।
ਰਾਖੋ ਮਨ ਮਾਨ,
ਉਸ ਭਗਤੀ ਨੂੰ ਮਨ ਵਿਚ ਰੱਖੋ ਵਸਾ ਕੇ ਹਰ ਵਕਤ।
ਜਗ ਰਚਨਾ ਸਭ ਝੂਠ ਹੈ,
ਜਿਹੜੀ ਜਗ ਦੀ ਰਚਨਾ ਬਣਾਉਟ ਹੈ ਸਾਰੀ ਝੂਠੀ ਹੈ। ਫਿਰ ਜਦੋਂ ਸੱਜਣ ਜਦੋਂ ਜਾਣ ਲਓ ਆਪ,
ਨਾਨਕ ਫਿਰ
ਨਾਰਾਇਣ, ਗੁਰੂ ਨਾਨਕ ਦੇਵ ਜੀ ਕਹਿੰਦੇ ਇਸ ਤਰੀ ਰਹਿਣੀ ਹੈ,
ਜੋ ਬਾਲੂ ਕੀ ਧੀ।
ਜਿਸ ਪ੍ਰਕਾਰ ਬਾਲੂ ਰੇਤੇ ਦੀ ਜਿਹੜੀ ਕੰਧ ਹੁੰਦੀ ਹੈ, ਜਦੋਂ ਵਿੱਚੋਂ ਪਾਣੀ ਸੁੱਕ ਗਏ ਉਦੋਂ ਕਿਰਕੇ ਢਿੱਗ ਪੈਂਦੀ ਹੈ, ਇਵੇਂ ਜਦੋਂ ਸਾਹ ਰੂਪੀ ਪਾਣੀ ਮੁੱਕ ਗਿਆ ਉਦੋਂ ਰੇਤੇ ਦੀ ਕੰਧ ਨੂੰ ਡਿੱਗ ਪਵੇਗਾ ਸਰੀਰ। ਇਸ ਨੂੰ ਸੱਚੀ ਨਾ ਮੰਨੋ। ਮਹਾਰਾਜ ਸਾਹਿਬ ਕਹਿੰਦੇ ਪੰਜਾਂ ਤੱਤਾਂ ਰੇਤੇ ਦੀ ਦੇਹ ਬਣੀ ਹੋਈ ਹੈ।
ਰਾਮ ਗਯੋ ਰਾਵਣ ਗਯੋ।
ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਿਰਧ ਮਾਤਾ ਨਾਨਕੀ ਜੀ ਨੇ ਕਿਹਾ ਕਿ ਮਹਾਰਾਜ ਸਾਨੂੰ ਚਿੰਤਾ ਤੁਹਾਡੀ ਵੱਲੋਂ, ਤੁਸੀਂ ਦਿੱਲੀ ਵਿਚ ਜਾ ਕੇ ਤੁਰਕ ਦੀ ਕੈਦ ਵਿਚ ਪੈ ਗਏ ਹੋ। ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਇਹ ਸ਼ਲੋਕ ਦੋਵੇਂ ਮਾਤਾ ਨਾਨਕੀ ਜੀ ਬਿਰਧ ਮਾਤਾ ਨੂੰ ਧੀਰਜ ਦੇਣ ਵਾਸਤੇ ਇਹ ਸ਼ਲੋਕ ਉਚਾਰੇ ਸਨ।
ਰਾਮ ਗਯੋ ਰਾਵਣ ਗਯੋ।
ਫਿਰ ਮਾਤਾ ਸਾਹਿਬ ਜੀ, ਸਰੀਰ ਕਰਕੇ ਕੋਈ ਦੁਨੀਆਂ ਚ ਕਾਇਮ ਨਹੀਂ ਰਹਿ ਸਕਦਾ। ਦੇਖੋ ਰਾਮ ਚੰਦਰ ਜੀ ਜਿਹੜੇ ਪਿਤਾ ਜੀ ਦੀ ਆਗਿਆ ਮੰਨ ਕੇ ਆਪਣੇ ਵੀ 14 ਸਾਲ ਬਣੋਵਾਸ ਕੱਟਿਆ। ਅੱਜ ਕੱਲ ਦਾ ਕੋਈ ਹੈ ਮੁੰਡਾ ਜਿਹੜਾ ਪਿਓ ਦੇ ਆਖੇ ਲਾ ਕੇ ਬਣੋਵਾਸ ਕੱਟੇ, ਰਾਜ ਦਾ ਮਾਲਕ ਹੋਵੇ, ਯੁਵਰਾਜ ਹੋਵੇ, ਤੇ ਫੇਰ ਉਹ ਪਿਤਾ ਦੀ ਆਗਿਆ ਮੰਨੇ। ਇਹ ਪਿਤਾ ਦੀ ਆਗਿਆ ਮੰਨਣ ਵਾਲੇ ਰਾਮ ਚੰਦਰ ਜੀ ਮਰਿਆਦਾ ਪੁਰਸ਼ੋਤਮ ਸਨ। ਉਹ ਰਾਮ ਚੰਦਰ ਜੀ ਵੀ ਜਿਨ੍ਹਾਂ ਨੂੰ 14 ਸਾਲ ਬਣੋਵਾਸ ਕੱਟ ਕੇ ਪਿਤਾ ਦੀ ਆਗਿਆ ਨਾਲ ਫੇਰ ਮਾਤਾ ਕੁਸ਼ਲਿਆ ਨੂੰ ਆ ਕੇ 14 ਸਾਲ ਹੀ ਮਿਲੇ ਸੀ, ਉਹ ਸਰੀਰ ਕਰਕੇ ਸ੍ਰੀ ਰਾਮ ਚੰਦਰ ਜੀ ਦਾ ਸਰੀਰ ਬਣੀ ਰਿਹਾ। ਉਹ ਵੀ ਚਲੇ ਗਏ, ਅਨਕੂਚ ਕਰ ਗਏ ਇੱਥੋਂ ਦੁਨੀਆਂ ਚੋਂ।
ਰਾਵਣ ਗਏ।
ਰਾਵਣ ਜਿਹੜਾ ਬਦੀ ਦਾ ਬਾਦਸ਼ਾਹ ਸੀ, ਉਹ ਵੀ ਜਿਸਨੇ ਰਾਵਣ ਨੇ ਸੀਤਾ ਰਾਮ ਚੰਦਰ ਦੀ ਚੁਰਾ ਦੀ ਸੀ, ਉਹ ਰਾਵਣ ਵੀ ਚਲਿਆ ਗਿਆ, ਕੂਚ ਕਰ
ਗਿਆ।
ਰਾਵਣੀ ਟੀਕਾ ਮਸ਼ਹੂਰ ਹੈ, ਜੁਜਰਵੇਦ ਦਾ ਦਾਸ ਨੇ ਅਵਾਲੇ ਲਕਸ਼ਮਣ ਸਿੰਘ ਦੇ ਪਾਸ ਵੇਖਿਆ। ਰਾਵਣ ਦਾ ਟੀਕਾ ਜੁਜਰਵੇਦ ਦਾ ਚਾਰੇ ਵੇਦਾਂ ਨੂੰ ਕੀਤਾ ਸੀ। ਇਹੋ ਜਿਹਾ ਸਿਆਣਾ ਹੋ ਕੇ ਫੇਰ ਵੀ ਪੁਰਾਣੀਆਂ ਇਸਤਰੀਆਂ ਚੁਰਾਉਣ ਦੀ ਆਸ ਰਹੀ। ਸੋ ਇਹੋ ਜਿਹਾ ਬਦੀ ਦਾ ਬਾਦਸ਼ਾਹ ਜਿਹੜਾ ਸੀ, ਉਹ ਰਾਵਣ ਵੀ ਦੁਨੀਆਂ ਤੋਂ ਕੂਚ ਕਰ ਗਿਆ।
ਜਾ ਕਉ ਬਹੁ ਪਰਵਾਰ।
ਜਿਸ ਦਾ ਬੜਾ ਭਾਰੀ ਪਰਿਵਾਰ ਸੀ, 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਕਰਦੀ ਆ ਨਾ ਬਾਤੀ।
ਕਉ ਨਾਨਕ ਥਿਰ ਕਛ ਨਹੀਂ।
ਸਤਿਗੁਰੂ ਜੀ ਕਹਿੰਦੇ ਇਸ ਤੋਂ ਰਹਿਣ ਵਾਲੀ ਕੋਈ ਚੀਜ਼ ਨਹੀਂ ਹੈ।
ਸੁਪਨੇ ਜਿਉ ਸੰਸਾਰ।
ਇਹ ਸੁਪਨੇ ਵੀ ਨਹੀਂ, ਸਾਰਾ ਸੰਸਾਰ ਨਾਸ਼ਵੰਤ ਹੈ। ਵਿਰਾਗ ਵਹੀ ਪ੍ਰਕਰਨ ਤਾਂ ਇਹੋ ਹੀ ਹੈ, ਪਰ ਇਸ ਪ੍ਰਕਰਨ ਨੂੰ ਇਸ ਪ੍ਰਕਾਰ ਕਟਾਸ਼ ਵਿਖਾਉਣ ਵਾਸਤੇ ਉਹ ਵੀ ਕਹਿੰਦੇ ਹਨ।
ਰਾਮ ਗਯੋ ਰਾਵਣ ਗਯੋ।
ਜਦੋਂ ਰਾਮ ਚੰਦਰ ਜੀ ਪੁਲ ਬੰਨ ਕੇ ਲੰਕਾ ਚਲੇ ਗਏ, ਉਦੋਂ ਹੀ ਰਾਵਣ ਚਲਿਆ ਗਿਆ, ਮਰ ਗਿਆ।
ਇਹ ਤਾਂ
ਬਹੁਤ ਪਰਿਵਾਰ ਸੀ ਰਾਵਣ ਦਾ। ਇਹ ਰਾਮ ਦੇ ਉਪਾਸ਼ਕਾਂ ਦਾ ਅਰਥ।
ਕਹੋ ਨਾਨਕ ਫਿਰ ਕਛ ਨਹੀਂ।
ਗੁਰੂ ਸਾਹਿਬ ਜੀ ਕਹਿੰਦੇ ਇਸ ਰਹਿਣ ਵਾਲੀ ਕੋਈ ਚੀਜ਼ ਨਹੀਂ ਹੈ।
ਜਿਉ ਸੰਸਾਰ।
ਸੰਸਾਰ ਸੁਪਨੇ ਵੀ ਨਹੀਂ, ਨਾਸ਼ਵੰਤ ਹੈ। ਰਾਮ ਗਯੋ, ਜਦੋਂ ਰਾਮ ਚੰਦਰ ਦਾ ਚਿੱਤ ਚ ਰੱਖਦਾ ਸੀ ਰਾਵਣ, ਜਦੋਂ ਰਾਵਣ ਦੇ ਚਿੱਤ ਵਿੱਚੋਂ ਰਾਮ ਚੰਦਰ ਦਾ ਪਿਆਰ ਚਲਿਆ ਗਿਆ, ਉਦੋਂ ਰਾਵਣ ਵੀ ਚਲਿਆ ਗਿਆ। ਅਤੇ ਜਿਹਦਾ ਬਹੁਤਾ ਪਰਿਵਾਰ ਸੀ, ਸਤਿਗੁਰੂ ਜੀ ਕਹਿੰਦੇ ਇਸ ਰਹਿਣ ਵਾਲੀ ਕੋਈ ਚੀਜ਼ ਨਹੀਂ, ਸੁਪਨੇ ਦੀ ਨਹੀਂ, ਸੰਸਾਰ ਹੈ। ਇਸੇ ਪ੍ਰਕਾਰ ਜਦੋਂ ਜਿਜਿਆਸੂ ਦੇ ਹਿਰਦੇ ਚ ਰਾਮ ਦਾ ਨਾਮ ਗਿਆ, ਉਦੋਂ ਰਾਵਣ ਹੰਕਾਰ ਤੇ ਅਗਿਆਨ ਚਲੇ ਗਏ, ਅੰਦਰੋਂ ਮਿਟ ਗਏ। ਅਸਲੀ ਸੰਤਾਂ ਨੂੰ ਬੜਾ ਪਰਿਵਾਰ ਸੀ। ਅਗਲੀ ਤੁਕ ਇਹਨਾਂ ਦਾ ਖੰਡਨ ਕਰਦੀ ਹੈ। ਸਤਿਗੁਰੂ ਜੀ ਕਹਿੰਦੇ ਕੋਈ ਚੀਜ਼ ਇਸ ਰਹਿਣ ਵਾਲੀ ਨਹੀਂ ਹੈ।
ਸੁਪਨੇ
ਵੀ ਨਹੀਂ, ਸਾਰਾ ਸੰਸਾਰ ਨਾਸ਼ਵੰਤ ਹੈ। ਮਾਤਾ ਜੀ ਨੂੰ ਕਿਹਾ ਸੀ ਸਾਨੂੰ ਚਿੰਤਾ ਬੜੀ ਆਪ ਦੀ ਬਾਬਤ, ਉਹਦਾ ਉੱਤਰ ਸਤਿਗੁਰੂ ਜੀ ਦਿੰਦੇ ਹਨ।
ਚਿੰਤਾ ਤਾਂ ਕੀ ਹੈ।
ਇਹ ਮਾਤਾ ਜੀ, ਚਿੰਤਾ ਉਸ ਪਦਾਰਥ ਦੀ ਕਰਨੀ ਚਾਹੀਦੀ ਹੈ
ਜੋ ਅਨਹੋਨੀ ਹੋ,
ਜਿਹੜੀ ਅੱਗੇ ਨਾ ਵਰਤੀ ਹੋਵੇ, ਅਣਹੋਈ ਹੋਵੇ, ਉਸ ਗੱਲ ਦੀ ਚਿੰਤਾ ਕਰਨੀ ਬਣਦੀ ਹੈ।
ਮਾਰਗ ਸੰਸਾਰ,
ਇਹ ਸੰਸਾਰ ਦਾ ਰਸਤਾ ਹੀ ਬਣਿਆ ਹੋਇਆ, ਆਉਣ ਜਾਣ ਦਾ ਇੱਕ, ਜੋ ਦੁਨੀਆਂ ਚ ਆਇਆ ਸਭ ਨੂੰ ਚਲੇ ਜਾਣਾ ਹੈ, ਇਹ ਤਾਂ ਰਸਤਾ ਇੱਕ ਪੈਸਾ ਬਣਿਆ ਹੋਇਆ ਸਾਰੇ ਸੰਸਾਰ ਦੇ ਕੂਚ ਕਰਨ ਦਾ।
ਨਾਨਕ ਫਿਰ ਨਹੀਂ ਕੋਈ,
ਇਸ ਸੰਸਾਰ ਦੇ ਮਾਰਗ ਜੋ ਆਇਆ ਹੈ ਕੋਈ ਇਸ ਤੋਂ ਨਹੀਂ ਰਹਿ ਸਕਦਾ। ਚਿੰਤਾ ਕੀ ਕਰਨੀ ਹੈ ਮਾਤਾ ਸਾਹਿਬ ਜੀ, ਚਿੰਤਾ ਛੱਡੋ।
ਜੋ ਉਪਜਿਓ ਸੋ ਬਿਨਸ ਹੈ।
ਮਾਤਾ ਸਾਹਿਬ ਜੀ, ਮਾਤਾ ਗੁਜਰੀ ਜੀ ਸਤਿਗੁਰਾਂ ਦੇ ਜੋ ਮਹਿਲ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਾਤਾ ਸਾਹਿਬ ਉਹਨਾਂ ਨੂੰ ਧੀਰਜ ਦੇਣ ਵਾਸਤੇ ਹਜ਼ੂਰ ਇਹ ਸਲੋਕ ਲਿਖਦੇ ਹਨ ਜੀ।
ਜੋ ਉਪਜਿਓ
ਜੋ ਕੋਈ ਪੈਦਾ ਹੋਇਆ ਗੁਜਰੀ ਜੀ ਸਰੀਰ ਕਰਕੇ ਉਹ ਨਾਸ਼ ਹੋ ਜਾਏਗਾ,
ਅੱਜ ਕੇ
ਪੈ ਜਾਏਗਾ, ਅੱਜ ਜਾਂ ਕੱਲ ਨੂੰ ਕਾਲ, ਅੱਜ ਜਾਂ ਕੱਲ ਨੂੰ ਕਾਲ ਪੈ ਜਾਏਗਾ। ਇਹ ਕੀ ਕਹਿੰਦੇ ਹੋ ਪਰਸੋਂ ਜਾਂ ਅੱਜ ਕੀ ਹੈ ਕੱਲ, ਇਹ ਕੱਲ ਕੀ ਹੈ ਤੇ ਪਰਸੋਂ ਕੀ ਹੈ, ਕੀ ਹੈ ਅੱਜ ਹੀ ਕਾਲ ਆ ਜਾਵੇ। ਜਦੋਂ ਆਯੂ ਦਾ ਉਮਰ ਦਾ ਕਾਲ ਹੋ ਗਿਆ ਉਸ ਵੇਲੇ ਸਭ ਕੋਈ ਕੂਚ ਕਰ ਜਾਏਗਾ।
ਨਾਨਕ ਹਰ ਗੁਣ ਗਾਏ ਨੇ,
ਸਤਿਗੁਰੂ ਜੀ ਕਹਿੰਦੇ ਨੇ ਅਕਾਲ ਪੁਰਖ ਦੇ ਗੁਣਾਂ ਨੂੰ ਗਾ ਲਓ ਹੇ ਗੁਜਰੀ ਸਾਹਿਬ ਜੀ।
ਸਾਧ ਸਗਲ ਜੰਜਾਲ ਇਹ
ਜੰਜਾਲ ਬੰਧਨਾਂ ਚ ਨਾ ਪਾਉ, ਮੋਹ ਮਮਤਾ ਦੇ ਨੂੰ ਸਾਰਿਆਂ ਨੂੰ ਛੱਡ ਕੇ ਵਾਹਿਗੁਰੂ ਦੇ ਗੁਣਾਂ ਦੇ ਗਾਉਣ ਚ ਸਮਾਂ ਬਤੀਤ ਕਰੋ। ਇਹ ਆਪਣੇ ਮਹਿਲਾਂ ਨੂੰ ਉਪਦੇਸ਼ ਬਖਸ਼ਿਆ ਮਹਾਰਾਜ ਨੇ।
ਦੋਹਰਾ ਬਲ ਛੁੱਟ ਕਿਉ ਬੰਧਨ ਪਰੇ,
ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਰਖ ਕਰਨ ਵਾਸਤੇ ਸਲੋਕ ਲਿਖਦੇ ਹਨ ਸੱਚੇ ਪਾਤਸ਼ਾਹ ਜੀ।
ਬਲ ਛੁੱਟ ਕਿਉ ਬੰਧਨ ਪਰੇ,
ਹੇ ਮਹਾਰਾਜ ਬਲ ਜਿਹੜਾ ਸੀ ਛੁੱਟ ਗਿਆ, ਬੰਧਨ ਪੈ ਗਏ ਹਨ, ਕੋਈ ਉਪਾਅ ਨਹੀਂ ਹੋ ਸਕਦਾ ਹੈ।
ਨਾਨਕ ਅਬ ਓਟ ਹਾਰ,
ਸਤਿਗੁਰੂ ਸਾਹਿਬ ਜੀ ਕਹਿੰਦੇ ਹੇਰੀ ਤੇਰੀ ਓਟ ਹੈ,
ਜਿਵੇਂ
ਹੱਥੀ ਦੀ ਸਹਾਇਤਾ ਕੀਤੀ ਸੀ ਇਸ ਪ੍ਰਕਾਰ ਸਹਾਇਤਾ ਕਰੋ ਆਪ। ਇਹ ਜਦੋਂ ਸਲੋਕ ਸਤਿਗੁਰੂ ਜੀ ਨੇ ਪੜਿਆ ਉਸ ਵੇਲੇ ਪੁੱਛਿਆ ਭਾਈ ਗੁਰੂ ਸਾਹਿਬ ਹੁਕਮ ਵੀ ਕੀਤਾ ਸੀ ਕੋਈ, ਸਿੱਖ ਕਹਿਣ ਲੱਗਾ ਸੱਚੇ ਪਾਤਸ਼ਾਹ ਇਹ ਹੁਕਮ ਕੀਤਾ ਸੀ ਉੱਤਰ ਲੈ ਕੇ ਆਇਓ। ਸੁਣ ਕੇ ਮਹਾਰਾਜ ਨੇ ਉਸ ਵੇਲੇ ਇਸ ਸਲੋਕ ਦਾ ਕਿਹਾ ਕਿ ਮਹਾਰਾਜ ਦਾ ਅੰਤਰਯਾਮੀ ਹੈ, ਸ੍ਰਿਸ਼ਟੀ ਦੀ ਰੱਖਿਆ ਕਰਨ ਵਾਲੇ ਹਨ, ਇਹਦੇ ਮਨ ਦੇ ਮਾਲਕ ਹਨ, ਹਰਨ ਭਰਮ ਜਾ ਕਾ ਨੇਤਰ ਫੋਰ, ਇਸਕਾ ਮੰਤਰ ਨਾ ਜਾਣੇ ਹੋਰ, ਉਹਨਾਂ ਨੂੰ ਕਿਸੇ ਦੇ ਮਦਦ ਦੀ ਲੋੜ ਕੀ ਹੈ। ਇਹ ਸਾਡੀ ਪਰਖ ਵਾਸਤੇ ਗੁਰੂ ਸਾਹਿਬ ਲਿਖਿਆ ਹੈ, ਇਸ ਦਾ ਅਰਥ ਇਸ ਪ੍ਰਕਾਰ ਕਰੀਦਾ ਹੈ।
ਬਲ ਛੁੱਟ ਕਿਉ ਬੰਧਨ ਪਰੇ,
ਇਹ ਮਹਾਰਾਜ ਇਹ ਹਿੰਦੁਸਤਾਨ ਦਾ ਜਿਹੜਾ ਬਲ ਸੀ, ਨਿਰਬਲ ਦਾ ਬਲ ਭੂਤ ਹੀ ਹੁੰਦਾ ਨਾ, ਰਾਜਾ ਹੀ ਹੁੰਦਾ ਨਿਰਬਲ ਪੁਰਖਾਂ ਦਾ ਬਲ, ਇਹ ਰਾਜਾ ਹੀ ਇਹਨਾਂ ਨੂੰ ਕਤਲ ਕਰਨ ਲੱਗ ਗਿਆ, ਮੁਸਲਮਾਨ ਬਣਾਉਣ ਲੱਗ ਗਿਆ, ਇਸ ਕਰਕੇ ਹਿੰਦੁਸਤਾਨ ਦਾ ਬਲ ਛੁੱਟ ਚੁੱਕਾ ਹੈ।
ਬੰਧਨ ਪਰੇ,
ਇਹਨਾਂ ਨੂੰ ਕੈਦਾਂ ਚ ਪਾ ਲਿਆ, ਬੰਧਨ ਪਾ ਲਏ ਹਨ ਔਰੰਗਜ਼ੇਬ
ਨੇ,
ਇਹਨਾਂ ਹਿੰਦ ਵਾਸੀਆਂ ਤੋਂ ਵਿਚਾਰਿਆਂ ਤੋਂ ਹੁਣ ਕੋਈ ਉਪਾਅ ਨਹੀਂ ਹੋ ਸਕਦਾ ਹੈ।
ਨਾਨਕ ਅਬ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਰੀ ਦਾ ਰੂਪ ਗੁਰੂ ਗੋਬਿੰਦ ਸਿੰਘ ਸਾਹਿਬ, ਹੁਣ ਤੁਹਾਡੀ ਟੇਕ ਹੈ, ਇਹਨਾਂ ਦੀ ਰੱਖਿਆ ਤੁਸੀਂ ਕਰਨੀ ਹੈ। ਐਰਾ ਪਟਾਕੀ ਦੀ ਹਰੀਹਰ ਖੇਤਰ ਚ ਸਹਾਇਤਾ ਕੀਤੀ ਸੀ, ਘਰ ਧਰੇ ਗਜ ਚੱਕਰ ਬੈਕੁੰਠ ਤੇ ਆਏ ਗਏ ਹਾਥੀ ਕੇ ਪ੍ਰਾਣ ਉਵਾਰੀਏ ਨੇ, ਇਹ ਹਾਥੀ ਵੀ ਨਹੀਂ ਆਈ, ਇਹ ਗਰੀਬ ਹਨ। ਔਰੰਗਜ਼ੇਬ ਨੇ ਆਪਣੀ ਸ਼ਰਾਂ ਰੂਪੀ ਤਾਰਾਂ ਪਾ ਕੇ ਇਹਨੂੰ ਮੁਸਲਮਾਨ ਬਣਾਉਣ ਰੂਪ ਇਹਨੂੰ ਪਕੜ ਲਿਆ ਹੈ ਹਰੀਹਰ ਖੇਤਰ ਵਿਚ, ਇਸ ਹਿੰਦੁਸਤਾਨ ਦੀ ਤੁਸੀਂ ਸਹਾਇਤਾ ਕਰੋ। ਜਿਵੇਂ ਹਾਥੀ ਦੀਆਂ ਤਾਰਾਂ ਸੁਦਰਸ਼ਨ ਚੱਕਰ ਨਾਲ ਤੋਰੀਆਂ ਸੀ ਭਗਵਾਨ ਨੇ, ਤਨੂਏ ਦੀਆਂ ਤਾਰਾਂ, ਇਹ ਔਰੰਗਜ਼ੇਬ ਦੀਆਂ ਸ਼ਰ੍ਹਾਂ ਦੀਆਂ ਤਾਰਾਂ ਤੁਸੀਂ ਤੀਰਾਂ ਨਾਲ ਤੋੜ ਕੇ ਇਸ ਹਿੰਦੁਸਤਾਨ ਨੂੰ ਆਜ਼ਾਦ ਕਰੋ, ਤੁਸੀਂ ਸਹਾਇਤਾ ਕਰੋ, ਤੁਹਾਡੇ ਬਜਾਏ ਕਿਸੇ ਨੂੰ ਸਹਾਇਤਾ ਨਹੀਂ ਹੋਰ ਕਰਨੀ, ਇਹ ਬਚਨ ਕਹੇ ਹਨ, ਸਤਿਗੁਰੂ ਜੀ ਨੇ ਸਮਝ ਲਿਆ। ਇਸੇ ਪ੍ਰਕਾਰ
ਬਲ ਛੁੱਟ ਕਿਉ ਬੰਧਨ ਪਰੇ,
ਜਿਗਿਆਸੂ ਕਹਿੰਦਾ ਮਹਾਰਾ ਮੇਰਾ ਵਿਵੇਕ ਦਾ ਬਲ ਛੁੱਟ ਗਿਆ ਹੈ, ਇੰਦਰੀ ਸਬਲ ਨਿਵਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ, ਇਸ ਪ੍ਰਕਾਰ ਦੀ ਹਾਲਤ ਹੈ ਸਾਡੀ, ਵਿਵੇਕ ਦਾ ਬਲ ਛੁੱਟ ਗਿਆ ਹੈ, ਕਰਤਾ ਭੁਗਤਾ ਦੇ ਹੰਗਤਾ ਮੰਗਤਾ ਦੇ ਬੰਧਨ ਮੈਨੂੰ ਪੈ ਗਏ ਹਨ,
ਜੇ
ਮਹਾਰਾ ਆਪ ਦੀ ਸ਼ਰਨ ਤੋਂ ਬਿਨਾਂ ਮੇਥੋਂ ਕੋਈ ਉਪਾਅ ਨਹੀਂ ਹੋ ਸਕਦਾ, ਸਾਧਨ ਰੂਪ
ਨਾਨਕ ਅਬ ਓਟ ਹਰ,
ਸਤਿਗੁਰੂ ਨਾਨਕ ਦੇਵ ਜੀ ਬੇਨਤੀ ਕਰਦੇ ਹੋਏ ਅਕਾਲ ਪੁਰਖ ਹਰੀ ਆਪ ਦੀ ਓਟ ਹੈ,
ਜਿਵੇਂ
ਹਾਥੀ ਦੀ ਸਹਾਇਤਾ ਕੀਤੀ ਸੀ ਮੇਰਾ ਮਨ ਮਹਾਰਾਜ, ਇਹ ਸੰਸਾਰ ਦੇ ਪਦਾਰਥਾਂ ਨੂੰ ਕੋਈ ਪਾਣੀ ਚ ਹਰੀਹਰ ਖੇਤਰ ਵੀ ਨਹੀਂ ਡੁੱਬ ਰਿਹਾ ਹੈ, ਇਹ ਮੋਹ ਅਗਿਆਨ ਰੂਪੀ ਸਤਰੂ ਦੀਆਂ ਮਹਾਰਾਜ ਤਦੂਏ ਦੀਆਂ ਵਾਸ਼ਨਾ ਰੂਪੀ ਤਾਰਾਂ ਤੋੜ ਕੇ ਆਪਦਾ ਸਿਮਰ ਰੂਪੀ ਸੁਦਰਸ਼ਨ ਚੱਕਰ ਚਲਾ ਕੇ ਸਹਾਇਤਾ ਕਰੋ, ਕਿਉਂ ਆਜ਼ਾਦ ਹੋ ਸਕਦੇ ਹਾਂ, ਹੋਰ ਕੋਈ ਉਪਾਅ ਨਹੀਂ ਸੱਚੇ ਪਾਤਸ਼ਾਹ।
ਸਤਿਗੁਰੂ
ਸਾਹਿਬ ਜੀ ਉੱਤਰ ਲਿਖਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
ਬਲ ਹੋਆ ਬੰਧਨ
ਛੁੱਟੇ। ਇਹ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਦੀ ਕੁਰਬਾਨੀ ਦਾ ਬਲ ਹੋ ਗਿਆ ਹਿੰਦੁਸਤਾਨ ਦੇ ਅੰਦਰ। ਇਹਨਾਂ ਦੇ ਸੱਚੇ ਪਾਤਸ਼ਾਹ ਸਾਰੇ ਬੰਧਨ ਛੁੱਟ ਗਏ ਹਨ ਆਪ ਦੀ ਕਿਰਪਾ ਕਰਕੇ।
ਸਭ ਕਿਛ ਹੋਤ
ਉਪਾਇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਸਭ ਕੁਝ ਤੁਹਾਡੀ ਕੁਰਬਾਨੀ ਕਰਕੇ ਸਭ ਉਪਾਅ ਹੋ ਸਕਦੇ ਹੈ।
ਨਾਨਕ ਸਭ ਕਿਛ
ਤੋੜੇ। ਨਾਨਕ ਦਸਵੇਂ ਪਾਤਸ਼ਾਹ ਆਪਣਾ ਨਾਮ ਉਚਾਰਨ ਕਰਦੇ ਹਨ। ਫੇਰ ਗੁਰੂ ਨਾਨਕ ਸਾਹਿਬ ਰੂਪ ਗੁਰੂ ਤੇਗ ਬਹਾਦਰ ਸਾਹਿਬ ਸਭ ਕੁਝ ਤੁਹਾਡੇ ਹੱਥ ਵਿਚ ਕੀ
ਹੈ।
ਮਾੜਾ ਸਹਾਇਕ ਹੋ ਰਹੇ ਉਹ ਹਿੰਦੁਸਤਾਨ ਦੀ ਰੱਖਿਆ ਕਰਨ ਵਾਸਤੇ। ਇਹ ਬਚਨ ਜਦੋਂ ਕਹੇ ਸਤਿਗੁਰੂ ਜੀ ਪ੍ਰਸੰਨ ਹੋ ਗਏ। ਪ੍ਰਸੰਨ ਹੋ ਕੇ ਮਹਾਰਾਜ ਸਾਹਿਬ ਨੂੰ 5 ਪੈਸੇ ਨਲੇਰ ਦੇ ਕੇ ਅਗਲੇ ਸ਼ਲੋਕ ਉਚਾਰਨ ਕੀਤੇ ਹਨ। ਇਸੇ ਪ੍ਰਕਾਰ ਸਤਿਗੁਰੂ ਦੀ ਕਿਰਪਾ ਦਾ ਜਗਿਆਸੂ ਦੇ ਅੰਦਰ ਬਲ ਹੋ ਗਿਆ ਤੇ ਬੰਧਨ ਕਰਤਾ ਭੁਗਤਾ ਦੇ ਛੁੱਟ ਗਏ ਹੈ। ਸਭ ਕੁਝ ਸਰਵਣ ਮਨਨ ਰੂਪ ਉਪਾਅ ਹੋ ਸਕਦਾ ਹੈ। ਮਹਾਰਾਜ ਸਤਿਗੁਰੂ ਨਾਨਕ ਉਦਾਇਤ ਨੂੰ ਪਰਮੇਸ਼ਰ ਨਾਨਕ ਨੂੰ ਦਿੱਤੇ ਸਾਹ ਨਾਨਕਾ ਆਪਦੇ ਹੱਥ ਵਿਚ ਹੀ ਹੈ। ਤੁਸੀਂ ਮਾੜਾ ਸਹਾਇਤਾ ਕਰਨ ਵਾਲੇ ਹੋ। ਇਹ ਸਿੱਖ ਦੀ ਪ੍ਰਾਰਥਨਾ ਹੈ। ਇੱਥੇ ਸਾਹਿਬ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਿਹੜੀ ਭੀੜ ਹੈ ਉਹਦੇ ਚ ਮਹੱਲਾ ਦਸਵਾਂ ਭਾਈ ਮਨੀ ਸਿੰਘ ਸਾਹਿਬ ਨੇ ਲਿਖਿਆ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਸ਼ਲੋਕ ਹੈ ਇਸ ਆਦਿ ਬਾਣੀ ਵਿਚ। ਬਲ ਹੋਆ ਬੰਧਨ ਛੁੱਟੇ। ਬਾਬੇ ਦੀਪ ਸਿੰਘ ਦੀ ਭੀੜ ਵਿਚ ਪ੍ਰਾਤਨ ਚ ਲਿਖਿਆ ਇਕ ਚ ਇੱਥੇ ਪਾਤਸ਼ਾਹੀ ਦਸਵੀਂ ਲਿਖਿਆ ਹੋਇਆ। ਇੱਕ ਲੈਲਪੁਰ ਵੀਰ ਦੇ ਕਿਸੀ ਭਾਈ ਫੌਜਾ ਸਿੰਘ ਡਾਕਟਰ ਦੇ ਘਰ ਉਹਦੇ ਚ ਵੀ ਮਹੱਲਾ ਦਸਵਾਂ ਇੱਥੇ ਲਿਖਿਆ ਹੋਇਆ ਸੀ। ਇਹ ਕੱਠ ਕੋਲਿਆਂ ਵਾਲੀ ਵੀਰ ਸੀ ਲਾਹੌਰ ਵਿਚ ਬਾਬੇ ਮਨੀ ਸਿੰਘ ਸਾਹਿਬ ਦੇ ਸ਼ਹੀਦ ਗੰਜ ਵਿਚ। ਉਹ ਪਤਾ ਨੀ ਹੁਣ ਕਿੱਥੇ ਸਿੰਘ ਲਿਆਏ ਹਨ ਉਥੋਂ ਜਦੋਂ ਤਬਦੀਲੀ ਹੋਈ ਹੈ। ਉਹਦੇ ਅੱਠ ਕੋਲਿਆਂ ਵਾਲੀ ਵੀਰ ਚ ਵੀ ਇੱਥੇ ਮਹੱਲਾ ਦਸਵਾਂ ਲਿਖਿਆ ਸੀ। ਇਸ ਸ਼ਲੋਕ ਦੇ ਨਾਲ ਛਾਪੇ ਜਦੋਂ ਬੀੜਾਂ ਆਈਆਂ ਹਨ ਉਹਨਾਂ ਵਿਚ ਵੀ ਹਨ ਤੇ ਪੁਰਾਣੀਆਂ ਬੀੜਾਂ ਚ ਇਸ ਪ੍ਰਕਾਰ ਦੀ ਸਹੀ ਹੈ। ਸੱਚੇ ਪਾਤਸ਼ਾਹ ਆਪਦੇ ਹੱਥ ਵਿਚ ਹੀ ਹੈ ਸਭ ਕੁਝ। ਤੁਸੀਂ ਆਪ ਮਹਾਰਾਜ ਸਹਾਇਕ ਹੋਣ ਵਾਲੇ ਹੋ।
ਸੰਗ ਸਖਾ ਸਭ
ਸੰਗੀ ਜਿਹੜੇ ਸਨ ਗੁਰੂ ਮਹਾਰਾਜ ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਬੜੀ ਬਿਰਤਾ ਬਣੀ ਹੈ। ਭਾਈ ਮਤੀ ਦਾਸ ਜੀ ਸ਼ਹੀਦ ਹੋ ਗਿਆ। ਭਾਈ ਦਯਾਲਾ ਬਿਗੇ ਚ ਵਾਲਿਆ ਗਿਆ ਹੈ। ਉਧਰ ਆਦਿਕ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਅਸੀਂ ਤਾਂ ਬਹੁਤ ਦੁਖੀ ਹੈ। ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਤੁਹਾਡੇ ਬੰਧਨ ਟੁੱਟ ਜਾਣਗੇ ਜਾ ਰਹੋ। ਭਗਤ ਮਹਾਰਾਜ ਨੇ ਲਿਖਿਆ 1400 ਸਿੱਖ ਸੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਇਆ। ਸਾਰੇ ਔਰੰਗਜ਼ੇਬ ਨੇ ਕੈਦ ਕਰ ਲਏ ਸੀ ਦਿੱਲੀ ਦੀ ਜਿੰਨੀ ਸੰਗਤ ਦੇ ਸੀ। ਉਹਨਾਂ ਸਾਰਿਆਂ ਨੂੰ ਪ੍ਰਾਰਥਨਾ ਕੀਤੀ ਮਹਾਰਾਜ ਨੇ ਕਿਹਾ ਸਾਰਿਆਂ ਦੇ ਸੰਗਲ ਟੁੱਟ ਜਾਣਗੇ। ਸਭਨਾਂ ਦੇ ਬੰਧਨ ਟੁੱਟ ਗਏ। ਸਿਪਾਹੀ ਉਸੇ ਵੇਲੇ ਸੌਂਗੇ ਤੇ ਸਾਰੇ ਉਹ ਰਿਹਾ ਹੋ ਗਏ ਸਮੇ। ਉਸ ਵੇਲੇ ਕਹਿੰਦੇ ਸ਼ਲੋਕ ਉਚਾਰਿਆ ਹੈ ਜਿਹੜੇ ਸੰਗੀ ਆਏ ਸੀ ਸਖਾ ਪਿਆਰੇ ਉਹ ਵੀ ਸਾਰੇ ਤਿਆਗ ਕੇ ਚਲੇ ਗਏ। ਕੋਈ ਵੀ ਸਾਥ ਨੀ ਮਿਲ ਸਕਿਆ ਹੈ। ਸਤਿਗੁਰੂ ਜੀ ਕਹਿੰਦੇ ਇਹ ਵੀ ਔਕੜ ਦੇ ਸਮੇ ਬਿਪਤਾ ਵਿਚ ਰਗਾਂ ਦੀ ਨਾਥ ਹੈ ਸਵਾਮੀ ਪਰਮੇਸ਼ੁਰ ਇੱਕ ਤੇਰੀ ਓਟ ਹੈ। ਆਪ ਤੋਂ ਬਿਨਾ ਹੋਰ ਕਿਹਦੀ ਟੇਕ ਲਈਏ। ਗਿਆਨੀ ਵਿਵੇਕਾ ਸਿੰਘ ਜੀ ਤਰਨ ਤਾਰਨ ਵਾਲੇ ਅਰਥ ਕਰਿਆ ਕਰਦੇ ਰਗ ਨਾ ਰਗ ਦਾ ਨਾਥ ਸ਼ਾਹ ਰਗ ਦਾ ਸਵਾਮੀ ਹੈ ਤੂੰ। ਰਗ ਨਾ ਇੰਦਰੀਆਂ ਦਾ ਹੁੰਦਾ ਵਿਆਹ ਕਰਨ ਚ। ਫਿਰ ਇੰਦਰੀਆਂ ਨੂੰ ਰੱਖਣ ਵਾਲੇ ਪਰਮੇਸ਼ਰ ਚੇਤਨ ਚਲਾਉਣ ਵਾਲੇ ਆਪ ਦੀ ਟੇਕ ਹੈ। ਉਂਝ ਰਾਗ ਮਾ ਵੀ ਕੋਈ ਰਾਮ ਚੰਦਰ ਜੀ ਹੋਏ ਹੈ। ਰਾਮ ਚੰਦਰ ਜੀ ਦਾ ਨਾਮ ਹੈ ਇਸ ਕਰਕੇ ਰਾਮ ਨਾਮ ਪਰਮੇਸ਼ਰ ਦਾ ਹੈ। ਜੇ ਮਿਰਗ ਰਾਜ ਕਹੇ ਦੀਏ ਸਿੰਘ ਦਾ ਨਾਮ ਹੈ। ਇਸੇ ਪ੍ਰਕਾਰ ਪਰਮੇਸ਼ਰ ਦਾ ਵਾਚਕ ਹੈ। ਇੱਕ ਮਾਰਾ ਆਪ ਦੀ ਟੇਕ ਹੈ।
ਨਾਮ ਰਹੇ ਸਾਧੂ ਰਹੇ
ਸੰਗ ਸਖਾ ਸਭ ਤਾਰ ਗਏ। ਇਹ ਹਿੰਦ ਵਾਸੀਆਂ ਦੇ ਸੰਗੀ ਜਿਹੜੇ ਸਖਾ ਸੀ ਕਾਲੀ ਕਲਕੱਤੇ ਵਾਲੀ ਭੌਣ ਕਰ ਗਈ ਖਾਲੀ ਜਾ ਕੇ ਬਰਾਜੀ ਕਾਂ ਚਾਦਰਾਂ ਨੂੰ ਤਾਣ ਕੇ ਸਾਰੇ ਭੱਜ ਗਏ ਦੇਵੀ ਦੇ ਉੱਤੇ ਜਿੰਨੇ ਸੀ ਪੂਜਾ ਭੇਟਾ ਕਰਨ ਵਾਲੇ। ਸ਼ਿਵਜੀ ਦਾ ਜਿਹੜਾ ਸੀ ਵਿਸ਼ੇਸ਼ਰ ਨਾਸ ਦਾ ਉਹ ਪੱਥਰ ਉਹ ਗਿਆਨ ਕੂਪ ਚ ਡਿੱਗ ਪਿਆ। ਉਸੇ ਵੇਲੇ ਔਰੰਗਜ਼ੇਬ ਦਾ ਤੇਜ ਨਾ ਸਾਰ ਚੱਕਿਆ। ਇਸ ਪ੍ਰਕਾਰ ਸਾਧ ਸਿੰਘ ਜੀ ਜਿਹੜੇ ਸੰਗੀ ਸਖੇ ਸੀ ਨਾ ਦੇਵੀ ਦੇਵਤੇ ਜਿਹਨਾਂ ਦੀ ਉਪਾਸ਼ਨਾ ਕਰਦੇ ਸੀ ਹਿੰਦੂ ਉਹ ਸਾਰੇ ਨੂੰ ਸਾਥ ਛੱਡ ਕੇ ਦਿੱਤਾ
ਵੇਲੇ
ਕੋਈ ਵੀ ਇਹਨਾਂ ਦਾ ਸਾਥ ਨੀ ਨਿਭਾਇਆ ਹੈ ਜੀਆਂ
ਨੇ।
ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਇਹ ਜੀ ਬਿਪਤਾ ਹਿੰਦੁਸਤਾਨ ਤੇ ਪਈ ਹੈ। ਨਾਥ ਗੁਰੂ ਗੋਬਿੰਦ ਸਿੰਘ ਸਾਹਿਬ ਸੋਢ ਬਣਦੇ ਸੂਰਜ, ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੀ ਟੇਕ ਹੈ ਇੱਕ, ਤੁਸੀਂ ਮੁਲਕ ਦੀ ਰੱਖਿਆ ਕਰਨੀ ਹੈ, ਤੁਹਾਡੇ ਬਿਨਾਂ ਹੋਰ ਕੌਣ ਰੱਖ ਸਕੇਗਾ, ਸਰਬੰਸ ਵਾਰ ਕੇ ਤੁਸੀਂ ਰੱਖੋ। ਇਸ ਪ੍ਰਕਾਰ ਉਚਾਰਿਆ ਇਸੇ ਪ੍ਰਕਾਰ ਜੀਵ ਦੇ ਜਿਹੜੇ ਸੰਗੀ ਸੀ, ਇੰਦਰੀਏ ਸਖਾ ਇਹ ਸਾਰੇ ਬਿਰਧ ਅਵਸਥਾ ਸਾਰੇ ਛੱਡ ਗਏ। ਉਸ ਵੇਲੇ ਕੋਈ ਵੀ ਇਹ ਜੀਵ ਦਾ ਸਾਥੀ ਨਹੀਂ ਨਿਭਿਆ ਸਿਰੇ ਤੋੜ।
ਨਾਨਕ ਇਹ
ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਇਹੀ ਜੀ ਔਕੜ ਦੇ ਵੇਲੇ ਦਿੱਤਾ
ਵੇਲੇ
ਇਹ ਰਘਨਾਥ ਪਰਮੇਸ਼ਵਰ ਇੰਦਰੀਆਂ ਨੂੰ ਚਲਾਉਣ ਵਾਲੇ ਪਰਮੇਸ਼ਵਰ ਆਪ ਦੀ ਓਟ ਹੈ, ਆਪ ਤੋਂ ਬਿਨਾਂ ਹੋਰ ਕੌਣ ਹੈ।
ਨਾਮ ਰਹੇ
ਮਹਾਰਾਜ ਸਾਹਿਬ ਦੀ ਕੁਰਬਾਨੀ ਦਾ ਫਲ ਦੱਸਦੇ ਹਨ, ਗੁਰਿਆਈ ਭੇਜਦੇ ਹਨ, ਕਹਿੰਦੇ ਹਨ ਨਾਮ ਰਹੋ। ਇੱਕ ਤਾਂ ਕੁਰਬਾਨੀ ਦਾ ਸਦਕਾ ਪਰਮੇਸ਼ਵਰ ਦਾ ਨਾਮ ਦੁਨੀਆਂ ਚ ਰਹਿ ਜਾਏਗਾ, ਅਤੇ ਸਾਧੂ ਰਹੋ ਭਜਨ ਕਰਨ ਵਾਲੇ ਰਹਿ ਜਾਣਗੇ ਦੁਨੀਆਂ ਚ, ਇਹ ਕੁਰਬਾਨੀ ਦਾ ਸਦਕਾ ਸਾਡੀ ਦਾ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਿਆਈ ਦੇ ਮਾਲਕ ਇਹ ਦੁਨੀਆਂ ਚ ਕਾਇਮ ਰਹਿਣਗੇ, ਉਹਨਾਂ ਦਾ ਸਰੂਪ ਖਾਲਸਾ ਪੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਤਾਜ ਇਹ ਕਾਇਮ ਰਹਿਣਗੇ, ਇਹ ਸਾਡੀ ਕੁਰਬਾਨੀ ਦਾ ਫਲ ਲੱਗੇਗਾ।
ਨਾਨਕ
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਸ ਸੰਸਾਰ ਵਿੱਚ ਜਿਸ ਕਿਸੇ ਨੂੰ ਗੁਰਮੰਤਰ ਨੂੰ ਜਪਿਆ ਉਹ ਸਿੱਖ ਰਹਿਣਗੇ ਦੁਨੀਆਂ ਚ ਕਾਇਮ, ਇਹ ਕੁਰਬਾਨੀ ਦਾ ਫਲ ਮਿਲੇ ਰਹੇਗਾ। ਇਹ ਕੁਰਬਾਨੀ ਕੀਤੀ ਸਾਡੀ ਆਈ ਨੀ ਜਾਵੇਗੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਆਪਣਾ ਸੀਸ ਮਾਰਿਆ, ਮਹਾਰਾਜ ਜੀ ਨੇ ਸੋਨੇ ਦੇ ਥਾਲ ਵਿਚ 5 ਪੈਸੇ ਦੇ ਨਲੇਰ ਰੱਖ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਧਿਆਨ ਕਰਕੇ ਇੱਥੇ ਦਿੱਲੀ ਚੋਂ ਮਹਾਰਾਜ ਸਾਹਿਬ ਜੀ ਨੇ ਉਹ ਗੁਰਤਾ ਗੱਦੀ ਅਰਪਣ ਕੀਤੀ ਸੀ। ਉਸ ਵੇਲੇ ਸਲੋਕ ਦੇ ਕੇ ਸਿੱਖ ਨੂੰ ਭੇਜਿਆ ਸੀ ਕਿ ਸਾਡੇ ਜੋਤੀ ਜੋਤ ਸਮਾਉਣ ਚ ਥੋੜਾ ਹੀ ਸਮਾਂ ਰਹਿੰਦਾ, ਛੇਤੀ ਲੈ ਕੇ ਪਹੁੰਚ ਜਾ। ਤੀਏ ਦਿਨ ਸਿੱਖ ਦਿੱਲੀ ਤੋਂ ਅਨੰਦਪੁਰ ਸਾਹਿਬ ਪਹੁੰਚ ਗਿਆ ਸੀ। ਇਹ ਗੁਰਤਾ ਗੱਦੀ ਮਹਾਰਾਜ ਆਈ ਜਾਣ ਕੇ ਖੜ ਕੇ ਸੱਚੇ ਪਾਤਸ਼ਾਹ ਝੋਲੀ ਵਿਚ ਗੁਰਤਾ ਗੱਦੀ ਦੇ ਸਲੋਕ ਤੇ ਨਲੇਰ ਦੇ 5 ਪੈਸੇ ਲੈ ਕੇ ਸਤਿਗੁਰੂ ਜੀ ਨਮਸਕਾਰ ਕੀਤੀ ਸੀ ਕਿ ਉਹ ਗੁਰਤਾ ਗੱਦੀ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋ ਕੇ ਕੁੱਲ ਦੁਨੀਆ ਦੀ ਰੱਖਿਆ ਕੀਤੀ ਸਾਧ ਸਿੰਘ ਜੀ। ਇਸੇ ਪ੍ਰਕਾਰ
ਨਾਮ ਰਹੇ ਸਾਧੂ ਰਹੇ,
ਜਦੋਂ ਸੱਚੇ ਪਾਤਸ਼ਾਹ ਦੇ ਨਾਮ ਦੇ ਚਿੱਤ ਜੁੜਿਆ ਉਦੋਂ ਜੀਵ ਦਾ ਆਪਦਾ ਨਾਮ ਜਿਹੜਾ ਸੀ ਕਿ ਮੇਰਾ ਨਾਮ ਮੰਨਿਆ ਜਾਏ ਤੇ ਮੈਂ ਨਾਮ ਤੋਂ ਬਿਨਾਂ ਹਾਂ, ਨਾਮ ਤੇ ਨਾਮ ਦੋਹਾਂ ਤੋਂ ਰਹਿਤ ਹੋ ਗਿਆ।
ਸਾਧੂ ਰਹੇ
ਸਾਧੂਪੁਣਾ ਤੇ ਸਾਧੂਪੁਣੇ ਤੋਂ ਵੀ ਰਹਿਤ ਹੋ ਗਏ,
ਅਤੇ
ਗੁਰੂ ਦੇ ਚੇਲੇ ਤੋਂ ਵੀ ਰਹਿਤ ਹੋ ਗਏ, ਗੋਬਿੰਦ ਤੇ ਜੀਵ ਤੇ ਈਸ਼ਵਰ ਦੀ ਏਕਤਾ ਹੋ ਗਈ, ਇਹਨਾਂ ਤੋਂ ਰਹਿਤ ਹੋ ਗਏ ਦੁੰਦਵਾਦ ਤੋਂ।
ਨਾਨਕ ਇਹ ਜਗ
ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਇਸ ਸੰਸਾਰ ਵਿਚ ਕਿਸੇ ਕਿਸੇ ਨੂੰ ਗੁਰਮੰਤਰ ਦਾ ਜਾਪ ਕੀਤਾ ਹੈ, ਜਿਨ੍ਹਾਂ ਨੂੰ ਜਪਿਆ ਹੈ ਉਹਨਾਂ ਨੂੰ ਦੰਦਵਾਦ ਸਾਹਿਬ ਮਿਟ ਗਿਆ ਹੈ, ਕੋਈ ਰੂਪ ਹੋ ਗਏ।
ਰਾਮ ਨਾਮ ਔਰ ਮੈਂ ਗਹੇ
ਸਮਾਪਤੀ ਕਰਦੇ ਹੋਏ ਕਹਿੰਦੇ ਨੇ ਰਾਮ ਪਰਮੇਸ਼ਰ ਆਪਦਾ ਅੰਮ੍ਰਿਤ ਨਾਮ ਸਿਰਦੇ ਚ ਗ੍ਰਹਿਣ ਕੀਤਾ ਪਕੜਿਆ ਹੈ,
ਸਭ ਨਹੀਂ
ਇਹ ਗਹਿਓ ਪੜਿਆ ਕਰੋ, ਗਹਿਓ ਪੜ ਦਿੰਦੇ ਹੋ ਕਈ ਹਾਹੇ ਨਾਲ ਹੈ, ਗਹਿਓ ਪਕੜਿਆ ਹੈ, ਇਹ ਪਰਮੇਸ਼ਰ ਆਪਦਾ ਨਾਮ ਹਿਰਦੇ ਚ ਪਕੜਿਆ ਹੈ।
ਸਭ ਨਹੀਂ
ਜਿਸ ਨਾਮ ਦੇ ਬਰਾਬਰ ਹੋਰ ਕੋਈ ਨੀ ਸੰਸਾਰ ਚ,
ਸਿਮਰਤ ਸੰਕਟ ਮਿਟਾ,
ਜਿਸ ਅੰਮ੍ਰਿਤ ਨਾਮ ਦਾ ਸਿਮਰਨ ਕਰਨੇ ਕਰਕੇ ਸੰਕਟ ਦੁੱਖ ਮਿਟ ਜਾਂਦੇ ਹਨ,
ਦਰਸ ਤੁਹਾਰੋ
ਇਹ ਪਰਮੇਸ਼ਰ ਆਪਦਾ ਦਰਸ਼ਨ ਪ੍ਰਾਪਤ ਹੁੰਦਾ ਹੈ।
ਮੁੰਦਾਵਣੀ ਮਹੱਲਾ 5
ਇਹ ਸ਼ਲੋਕ 57 ਪੌੜੀਆਂ ਵਾਲਾ ਇੱਕ ਬਾਣੀ ਹੈ, ਮਹਾਰਾਜ ਨੌਵੇਂ ਪਾਤਸ਼ਾਹ ਨੂੰ ਚਾਰ ਕੇ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ ਸੀ, ਫਿਰ ਮਹਾਰਾਜ ਸਾਹਿਬ ਜੋਤੀ ਜੋਤ ਸਮਾਏ ਸਨ, ਆਪਦੇ ਨਾਮ ਦਾ ਅਰਥ ਔਰੰਗਜ਼ੇਬ ਨੂੰ ਪੁੱਛਿਆ ਸੀ ਤੇ ਮਹਾਰਾਜ ਜੀ ਨੇ ਉਸ ਵੇਲੇ ਕਿਹਾ ਸੀ ਸਾਡੇ ਨਾਮ ਦਾ ਅਰਥ ਵੇਖਣਾ ਤਾਂ ਤੂੰ ਆਪਣੇ ਕਿਸ ਸੱਜਣ ਨੂੰ ਸਿੱਖੇ ਹੋਏ ਨੂੰ ਤਲਵਾਰ ਦੇ ਕੇ ਵੇਖ ਲੈ, ਕੱਚਾ ਧਾਗਾ ਉੱਤੇ ਬੰਨ ਦੇ ਇਹ ਕਾਲੀ ਬੰਦ ਉਹ ਕੱਟ ਨਹੀਂ ਸਕੇਗੀ ਤਲਵਾਰ, ਸਾਡੇ ਨਾਮ ਦਾ ਹੀ ਅਰਥ ਹੋਵੇਗਾ। ਇਵੇਂ ਹੋਇਆ ਸਤਸੰਗ ਜੀ 1732 ਵਿਕਰਮੀ ਨੂੰ ਪੰਜਵੀ ਸੁਦੀ ਮਗਰਦੀ ਨੂੰ ਗੁਰੂ ਮਹਾਰਾਜ ਸਾਹਿਬ 12 ਵਜੇ ਇਸ਼ਨਾਨ ਕਰਕੇ ਦੁਪਹਿਰ ਦਾ ਜੋਤੀ ਜੋਤ ਸਮਾਉਂਦੇ, ਜਪ ਸਾਹਿਬ ਦਾ ਪਾਠ ਚਾਂਦਨੀ ਚੌਂਕ ਚ ਬੈਠ ਕੇ ਸੱਜਣ ਨੇ ਉਸ ਵੇਲੇ ਤਲਵਾਰ ਸਤਿਗੁਰਾਂ ਤੇ ਵਾਹੀ ਹੈ। ਸਤਿਗੁਰੂ ਦਾ ਸੀਸ ਧਨ ਨਾਲੋਂ ਅਲਹਿਦਾ ਹੋ ਕੇ ਪਹਿਲਾਂ ਹੀ ਸਿੱਖ ਦੀ ਝੋਲੀ ਚ ਭਾਈ ਜੇਤੇ ਜੀ ਜਾ ਪਿਆ, ਉਹਦਾ ਵਾਇਰ ਖਾਲੀ ਗਿਆ, ਕਾਗਜ ਉਵੇਂ ਬੱਝਾ ਰਹਿ ਗਿਆ, ਕੱਚੀ ਤਾਰ ਵੀ ਉਸ ਵੇਲੇ ਬੱਝੀ ਰਹਿ ਗਈ, ਤਲਵਾਰ ਕੱਚਾ ਕਾਗਜ ਤੇ ਉਹ ਤਾਗੇ ਨੂੰ ਨਾ ਕੱਢ ਸਕੀ। ਹੈਰਾਨ ਹੋ ਗਏ ਇਹੋ ਗੁਰੂ ਮਹਾਰਾਜ ਸਾਹਿਬ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਨ। ਇਹੋ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਪਰਉਪਕਾਰ ਕਿਸੇ ਨੀ ਦੁਨੀਆਂ ਚ ਕੀਤਾ। ਇਹ ਕੁਰਬਾਨੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੀ, ਕਿਨ ਦੁਨੀਆਂ ਚ ਕਰਨੀ ਸੀ, ਜਿਨ੍ਹਾਂ ਦੁਨੀਆਂ ਚ ਹਿੰਦ ਦੀ ਲਾਜ ਰੱਖੀ, ਖਾਲਸੇ ਧਰਮ ਦੀ ਰੱਖਿਆ ਕੀਤੀ, ਉਹ ਚੌਦੀ ਪਾਤਸ਼ਾਹ ਦੀ ਕੁਰਬਾਨੀ ਸਾਧ ਸੰਗਤ ਜੀ ਤੇਗ ਬਹਾਦਰ ਕੇ ਚਲ ਪਏ ਜਗਤ ਮੈਂ ਸ਼ੋਕ, ਹੈ 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 ਸਭ ਜਗ ਪਿਓ ਜੈ 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 ਸਲੋਕ, ਹਾਹਾਕਾਰ ਸਾਰੇ ਜਗ ਹਿੰਦੂਆਂ ਚ ਵੀ ਅਤੇ ਸਿੱਖਾਂ ਚ ਵੀ, ਜਿਹੜੇ ਮਹਾਂਪੁਰਖ ਮੁਸਲਮਾਨ ਸਨ ਉਹਨਾਂ ਚ ਵੀ, ਅਤੇ ਜੈ ਜੈਕਾਰ ਬ੍ਰਹਮ ਲੋਕ ਚ ਵੀ, ਬਿਸ਼ਨਪੁਰੀ ਚ ਵੀ, ਸ਼ਿਵਪੁਰੀ ਚ ਵੀ, ਸਾਰੇ ਲੋਕਾਂ ਚ ਮਹਾਰਾਜ ਦਾ ਜੈ ਜੈਕਾਰ ਹੋ ਰਿਹਾ ਕਿ ਮਹਾਰਾਜ ਆਪ ਨੇ ਧਰਮ ਦੀ ਰੱਖਿਆ ਕਿਰ ਕਰਨੀ ਸੀ, ਇਹੋ ਮਹਾਰਾਜ ਕੌਂਸਲ ਕਰਕੇ ਸੱਚਖੰਡ ਵਿਚ ਆਟ ਉੱਚਾ ਤਾਂ ਕਾ ਦਰਬਾਰ ਅੰਤ ਨੀ ਕੁਛ ਪਾਰਾ ਵਾਰ, ਉਹ ਸਰੂਪ ਚ ਜਿਉ ਜਲਮੇ ਜਲਾਏ ਖਟਾਨ, ਕਿਉ ਜੋਤੀ ਸੰਗ ਜੋਤ ਸਮਾਨ, ਆਪਦੀ ਜੋਤ ਵਿਚ ਗੁਰੂ ਸਾਹਿਬ ਜੀ ਲੀਨ ਹੋਏ ਸਾਧ ਸੰਗਤ ਜੀ, ਮੁਲਕ ਦੀ ਰੱਖਿਆ ਵਾਸਤੇ